सुनिए सिद्ध पीर सुरनाथ, सुनिए त्रत्व अलकाश, सुनिए दीप लो पाताल, सुनिए पौन सकै काल, नानक भक्ता सदा विगास, सुनिए दुख पाप का नाश, सुनिए ईश्वर वर्मा इंद, सुनिए मुख सलाहण मंद, सुनिए जोग जुगत तन भेद, सुनिए शासत सिमरत वेद, नानक भक्ता सदा विगास, सुनिए दुख पाप का नाश, सुनिए सत संतो ज्ञान, सुनिए 68 का स्नान, सुनिए पर पर पावे मान, सुनिए लागे सहज ध्यान, नानक भक्ता सदा विगास, सुनिए दुख पाप नाश, सुनिए सरा गुणा के गा, सुनिए शेख पीर पासा, सुनिए अंधे पावे रा, सुनिए हाथ होवे असगा, नानक भक्ता सदा विगास, सुनिए दुख पाप नाश, जे रत लगे कपड़े जामा होई पलीत, जो रत पीवे मानसा तिन क्यों निर्मल चीत, नानक नाम खुदाई का दिल अच्छे मुखले, अवर दिवाजे दूनी के झूठे अमल करे, नौ दर ठाके तावत राए, दसवे निज कर वासा पाए, ओथे अनद शब्द वजह दिन राती, गुरमुत शब्द सुनावणिया, बिन शब्दे अंतर अनेरा, ना वस्त लहे ना जोपे फेरा, सतगुरु हथ कुंजी हो रथ दर खुले नाई, गुरु पूरे पाग मिलावनिया।
सिद्ध पीर सुरनाथ, सुनिए तरत तवल आकाश, सुनिए दीप लोक पाताल, सुनिए पो न सकै काल, नानक भक्ता सदा विगास, सुनिए दुख पाप का नाश, सुनिए ईश्वर वर्मा इन, सुनिए मुख सलाहण मत, सुनिए जोग जुगत तन भेद, सुनिए सात सिमरत वेद, नानक भक्ता सदा विदास, सुनिए दुख पाप का नाश, सुनिए सत संतोख ज्ञान, सुनिए 68 का स्नान, सुनिए पढ़ पढ़ पावे मान, सुनिए लागे सहज ध्यान, नानक भक्ता सदा विदास, सुनिए दुख पाप का नाश, सुनिए सरा गुणा के गा, सुनिए शेख पीर पाछा, सुनिए अंधे पावे राह, सुने हाथ होवे असका, नानक भक्ता सदा विगास, सुनिए दुख पाप का नाश। ये चार पौड़ियां जप साहब जो गुरु नानक साहब जी की बाणी है, सतगुरां ने लिया है, इन्होंने चार पौड़ियां दे विच सुनन शब्द नूं सतगुरां ने 20 वेरी इस्तेमाल किया है। ते 20 वेरी इस्तेमाल क्यों किया गया? पूर्ण सतगुरु हैं, अंदर दी बाणी दी ताकत है जीवात्मा नूं आवागमन तो मुक्त करा देना, ते क्या बाहर दी बाणी दी कोई ताकत नहीं है, कोई समर्था नहीं है? पूर्ण सतगुरां दे मुखारबिन चों उच्चारित की गई बाणी है, फिर उसके बावजूद 20 वेरी एक शब्द नूं क्यों दोहराया गया है? आने वाले समय का सतगुरां नूं पूरा ज्ञान सी कि 20 वेरी दोहराने दे बावजूद ये जीवात्मा मन दी संगत करके फिर भरम विच फस जाएगी, फिर नहीं समझ पाएगी कि यह सुनना किस नु कहा गया है, किस वस्तु का ना सुनना है। तो आज दे इस उपदेश में सतगुरु इस सुनन वाली गल नु स्पष्ट करेंगे। बाणी पढ़नी बहुत जरूरी है, उस तो भी जरूरी है उसके उपर विचार करना, उस तो भी जरूरी है उसनु अपने हिरदे दे विच धारण करना। और सुंदर गल ए है कि विचार कीती हुई गल जो अंदर धारण कीती है उसके उपर अमल करना। जिथे इतनी वड्डी सृष्टि अन्नी आई चली गई, उसनु मनुखे जन्म का ज्ञान ही नहीं है कि मनुखा जन्म क्यों मिलिया है, असी की करन वास्ते आए हाँ, ये देश साडा नहीं है, असी विदेश च बैठे हाँ, केड़े कर्म जड़े ने वो सार्थक ने केड़े निरर्थक ने इसका भेद ही नहीं असी जान पाए, इस करके असी अन्ने आए और अन्ने चले। ये सतगुरों की रहमत है कि उन्होंने सचखंड तो यह बाणी सानू बख्शी है और हुण भी बख्श रहे हैं। क्या इस वास्ते कि असी इस नू रटदे रहिए, दोहराते रहिए, इस नू अमली जामा कौन पहनाएगा? एक पिता अपने पुत्र नू हुक्म करता है, तो हुक्म सिर्फ सुनन वास्ते हुंदा है या रटन वास्ते हुंदा है? उसकी पालना करनी पैंदी है। इसे तरीके नाल ये वाणी है, सच की वाणी है, तुर दरगाह तो बख्शी गई है। संत आंदे ने इस लोक दे विच कितना कष्ट चुकते हैं, सचखंड दे वासी आवागमन तो परे, मौत तो परे, हर गल तो परे, सहज अवस्था सुख संतोख वो त्याग करके आंदे ने। किस वास्ते आंदे ने? इन्हां जीवात्मा नूं जिहड़ियां तड़फ रही ने इस मुल्क दे विच विदेश दे विच, उन्हां नूं कढ़न वास्ते आंदे ने। ते वो सिर्फ अपने उचारित किते वचनां नूं उपदेशां नूं दोहराण या रटाण वास्ते नहीं आते, वो उदम कराण वास्ते आते हैं। जिहड़ियां जीवात्मा इन्हां उपदेशां दे उपर अमल करदियां हैं वो फिर आवागमन तो मुक्त हो जांदियां हैं। जो दुख और पाप है इसका संबंध इस जीवात्मा दे नाल है। दुखी कौन है इस जगत दे विच? आत्मा दुखी है। किस तरीके नाल दुखी है? क्योंकि 84 लाख का जो गेड़ है बार बार इस नूं जमना पैंदा है और मरना पैंदा है, यह जीवात्मा का दुख है। पाप की है? इस लोक दे विच यह जीवात्मा जिस पिंजरे दे विच भी रहिंदी है यह स्थिर ताई रह सकदा है पिंजरा जदों वह कोई कर्म करती है। यह कर्म ही इस जीवात्मा नूं इस पिंजरे दे विच बंद करके रखते हैं। और यह कर्म भावे कितना भी पुन वाला क्यों ना होवे, इस चीज उत्ते खास ध्यान रखो, कोई भी कर्म भैड़ा ते नरकां दा भागी है ही है। अगर अच्छा कर्म जो इस लोक दे मुताबक है, दान और पुन अच्छे कर्म, वह भी जीवात्मा नूं इस लोक दे विच बंद करके रखते हैं। जिस कर्म दे नाल जीवात्मा पिंजरिया दे विच बंधी जाए, कैदी रहे, वह जीवात्मा वास्ते पाप है। यानी रूहानियत दा पाप वह है, वह संगल है, चाहे वह लोहे दी है चाहे वह सोने दी है। अगर खोटा कर्म किया है तो लोहे की जंजीर पै जाएगी, जे अच्छा कर्म किया है तो सोने की जंजीर पै जाएगी। इसका की भाव है? अज साडा बिस्तर झोपड़ी च लगाया, अगले जन्मां दी समेट करके महलां दे विच लगाता जाएगा, मुल्कां दे मोहरी बन करके आ जावांगे, पर रवांगे असी कैदी ही, आवांगे जून दे विच। तो सतगुरु जदों भी आते हैं सानू इस आवागमन तो इस कैद तो आजाद कराने वास्ते आते हैं। बाकी जितने भी पीर पैगंबर ओलिए जगदीश्वर आए हैं ये एक काल की लीला है। इस जगत दे विच ये जो सारा पसारा चल रहा है ये की है? ये सब तो पहले विचार करनी पेगी कि इहदे पिछे केड़ी ताकत काम कर रही है। सब तो पहला वो अनामी अलख अगम, यानी कि जिस नूं असीं जान नहीं सकते, जिसकी सीमा की है, कित्थों शुरू है कित्थे खत्म है, वो एक ऐसी ताकत है जो सहज अवस्था दे विच अपनी मौज दे विच मस्त है, उन्हूं किसी चीज़ दे नाल कोई मतलब नहीं। ਜਿਸ ਵੇਲੇ ਉਸਨੇ ਓਂਕਾਰਾ ਭਰਿਆ, ਇੱਕ ਔਮ ਦੀ ਆਵਾਜ਼ ਹੋਈ। ਉਸ ਆਵਾਜ਼ ਦੇ ਨਾਲ ਇਹ ਸਾਰੇ ਲੋਕ, ਸਾਰੀ ਸ੍ਰਿਸ਼ਟੀ ਜੋ ਹੈ, ਰਚਨਾ ਦੇ ਵਿੱਚ ਆਈ, ਪ੍ਰਗਟ ਰੂਪ ਦੇ ਵਿੱਚ ਸਾਨੂੰ ਨਜ਼ਰ ਆਉਣ ਲੱਗ ਗਈ। ਜਿਉਂ ਜਿਉਂ ਇਹ ਆਵਾਜ਼ ਥੱਲੇ ਉਤਰੀ, ਸਭ ਤੋਂ ਪਹਿਲਾਂ ਸਤਪੁਰਸ਼ ਔਰ ਉਸ ਤੋਂ ਬਾਅਦ ਕਾਲ ਪੁਰਸ਼ ਦੀ ਰਚਨਾ ਹੋਈ। ਉਸ ਦੇ ਬਾਅਦ ਉਸ ਅਨਾਮੀ ਦਾ ਕੋਈ ਵੀ ਸੰਬੰਧ ਇਸ ਸਾਰੀ ਵਸਤੂ ਦੇ ਨਾਲ ਨਹੀਂ ਰਹਿ ਗਿਆ। ਉਹ ਆਪਣੀ ਅਵਸਥਾ ਦੇ ਵਿੱਚ ਮਸਤ ਹੈ। ਹੁਣ ਇਹ ਜੋ ਖੇਡ ਰਚੀ ਹੋਈ ਹੈ, ਇਹ ਦੋ ਤਾਕਤਾਂ ਦੇ ਵਿੱਚ ਹੈ। ਅਸਲੀ ਤਾਕਤ ਜੋ ਹੈ ਉਹ ਸਤਪੁਰਸ਼ ਦੀ ਹੈ, ਜੋ ਉਸਦੀ ਨਕਲ ਹੈ ਉਹ ਕਾਲ ਪੁਰਸ਼ ਹੈ। ਕਾਲ ਪੁਰਸ਼ ਦੀ ਆਪਣੀ ਨਾ ਤੇ ਕੋਈ ਹਸਤੀ ਹੈ, ਨਾ ਕੋਈ ਤਾਕਤ ਹੈ। ਉਹ ਸਾਰੀ ਸਮਰੱਥਾ, ਸਾਰੀ ਤਾਕਤ ਇਸ ਸਤਪੁਰਸ਼ ਤੋਂ ਲੈ ਰਿਹਾ ਹੈ। ਔਰ ਉਸਦੇ ਅਧੀਨ ਤਿੰਨ ਲੋਕ ਹਨ। ਤ੍ਰਿਲੋਕੀ ਦਾ ਰਾਜ ਇਸੀ ਕਰਕੇ ਕਿਹਾ ਜਾਂਦਾ ਹੈ, ਤ੍ਰਿਲੋਕੀ ਨਾਥ ਵੀ ਕਹਿੰਦੇ ਨੇ ਉਸਨੂੰ। ਸਤਪੁਰਸ਼ ਆਪਣੇ ਮਸਤ ਹੈ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਸਿਰਫ ਇੱਕੋ ਹੀ ਗੱਲ ਵਿਚਾਰ ਕਰਨ ਵਾਲੀ ਹੈ, ਜਿਸ ਲਈ ਇਹ ਜੀਵਾਤਮਾ ਵਰ ਸਵਰੂਪ ਕਾਲ ਪੁਰਸ਼ ਨੂੰ ਬਖਸ਼ੀਆਂ ਗਈਆਂ। ਕਾਲ ਪੁਰਸ਼ ਨੇ ਭਗਤੀ ਕੀਤੀ ਹੈ, 63 ਯੁਗ 1, 70 ਯੁਗ 1, ਇੱਕ ਟੰਗ ਤੇ ਖੜੇ ਹੋ ਕਰਕੇ ਚੌਕੜੀ ਮਾਰ ਕਰਕੇ। ਇਤਨੀ ਭਗਤੀ ਕੋਈ ਵਿਚਾਰ ਵੀ ਨਹੀਂ ਸਕਦਾ। ਉਹ ਮਾਲਕ ਦਾ ਬਹੁਤ ਹੀ ਪਿਆਰਾ ਹੈ। ਇਸ ਕਰਕੇ ਇਹ ਮਤ ਜਾਣਨਾ ਕਿ ਉਸਦਾ ਕੋਈ ਦੋਸ਼ ਹੈ, ਉਸਦਾ ਦੋਸ਼ ਸਿਰਫ ਇਤਨਾ ਹੈ ਕਿ ਉਹ ਆਪਣੇ ਪਿਤਾ ਦੀ ਡਿਊਟੀ, ਆਪਣੇ ਪਿਤਾ ਦੇ ਹੁਕਮ ਨੂੰ ਮੰਨ ਕਰਕੇ ਬੜੇ ਪਿਆਰ ਦੇ ਨਾਲ ਔਰ ਬੜੇ ਨਿਯਮ ਦੇ ਨਾਲ ਚਲਾ ਰਿਹਾ ਹੈ। ਬਸ ਇਹ ਹੀ ਉਸਦਾ ਦੋਸ਼ ਹੈ। ਪਰ ਇਹ ਜੋ ਖੇਡ ਰਚੀ ਗਈ ਹੈ, ਇਹ ਸਿਰਫ ਜੀਵਾਤਮਾ ਨੂੰ ਇਹਨਾਂ ਪਿੰਜਰਿਆਂ ਦੇ ਵਿੱਚ ਰੋਕਣ ਵਾਸਤੇ ਰੱਖੀ ਗਈ ਹੈ। ਕੁਝ ਨਿਯਮ ਬਣਾਏ ਗਏ ਹਨ। ਉਸ ਨਿਯਮਾਂ ਦਾ ਜਦੋਂ ਸਤਿਗੁਰੂ ਆਉਂਦੇ ਨੇ, ਉਹ ਸਤਪੁਰਸ਼ ਦੀ ਤਾਕਤ ਲੈ ਕਰਕੇ, ਸਤਪੁਰਸ਼ ਦੇ ਅਵਤਾਰ ਹਨ, ਪੂਰਨ ਸਮਰੱਥਾ ਹੈ, ਪੂਰਨ ਤਾਕਤ ਹੈ, ਉਸਦੇ ਬਾਵਜੂਦ ਇਸ ਲੋਕ ਦੇ ਵਿੱਚ ਜੋ ਮੌਤ ਦਾ ਨਿਯਮ ਨਿਸ਼ਚਿਤ ਔਰ ਅਟਲ ਹੈ, ਉਸਦੀ ਪਾਲਣਾ ਕਰਦੇ ਨੇ। ਇਸ ਤੋਂ ਵਿਚਾਰ ਕਰ ਲਓ ਕਿ ਇਸ ਖੇਡ ਦੇ ਵਿੱਚ ਬੇਈਮਾਨੀ ਨਹੀਂ ਹੋ ਸਕਦੀ। ਜਦੋਂ ਵੀ ਕੋਈ ਜੀਵਾਤਮਾ ਆਜ਼ਾਦ ਹੋਏਗੀ, ਨਿਯਮਾਂ ਦੇ ਅਧੀਨ ਹੋਏਗੀ, ਜੋ ਨਿਯਮ ਬਣਾਏ ਨੇ, ਔਰ ਸਤਿਗੁਰੂ ਜਦੋਂ ਵੀ ਆਉਂਦੇ ਨੇ, ਇਹ ਨਿਯਮਾਂ ਦੇ ਅਧੀਨ ਇਸ ਜੀਵਾਤਮਾ ਨੂੰ ਉਦਮ ਕਰਾ ਕਰਕੇ ਇਹ ਸਾਰੇ ਸੰਗਲ ਜਿਹੜੇ ਨੇ ਤੋੜ ਕਰਕੇ, ਸਤਿਗੁਰੂ ਸਿੱਖ ਕੇ ਬੰਧਨ ਕੱਟੇ। ਉਹ ਕਿਹੜੇ ਬੰਧਨ ਕੱਟਦੇ ਨੇ? ਉਹ ਇਹੀ ਉਹ ਪਾਪ ਤੋਂ ਮੁਕਤ ਕਰਾਉਂਦੇ ਨੇ, ਜਿਹੜੇ ਪਾਪ ਇਹ ਜੀਵਾਤਮਾ ਜਦੋਂ ਤੁਰ ਦਰਗਾਹ ਤੋਂ ਆਈ ਸੀ, ਤੋ ਕਾਲ ਨੇ ਕੀ ਕੀਤਾ? ਕੁਝ ਸਵਾਦ ਉਹਦੇ ਅੱਗੇ ਰੱਖੇ, ਰੱਖਣ ਸਵਾਦ ਲਗਾਉਣ ਵਾਸਤੇ। ਜਿਉਂ ਜਿਉਂ ਇਹ ਜੀਵਾਤਮਾ ਸਵਾਦ ਲੈਂਦੀ ਗਈ, ਤਿਉਂ ਤਿਉਂ ਕਰਮ ਬਣਦੇ ਗਏ, ਔਰ ਉਹ ਕਰਮਾਂ ਦਾ ਭੁਗਤਾਨ ਕਰਨ ਵਾਸਤੇ ਇਹਨੂੰ ਅਲੱਗ ਅਲੱਗ ਯੋਨੀਆਂ ਦੇ ਵਿੱਚ ਭ੍ਰਮਣ ਕਰਨਾ ਪਿਆ। ਉਸ ਦੇ ਬਾਅਦ ਇੱਕ ਨਿਯਮ ਰੱਖ ਦਿੱਤਾ ਗਿਆ ਕਿ ਜਿਸ ਲਈ 84 ਲੱਖ ਦੇ ਵਿੱਚੋਂ ਇਹ ਜੀਵਾਤਮਾ ਗੇੜ ਕੱਟ ਕੇ ਆਏਗੀ, ਤੇ ਇੱਕ ਮੌਕਾ ਇਸ ਨੂੰ ਜ਼ਰੂਰ ਦੇਣਾ ਹੈ ਆਪਣੇ ਮੂਲ ਦੇ ਵਿੱਚ ਸਮਾਣ ਦਾ। ਸੋ ਉਹ ਮੌਕਾ ਜੋ ਹੈ 84 ਲੱਖ ਜੂਨ ਦੇ ਵਿੱਚ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਮਿਲਦਾ ਹੈ। ਭਈ ਪ੍ਰਾਪਤ ਮਨੁੱਖ ਦੇ ਹਰੀਆ, ਗੋਵਿੰਦ ਬਿਲਨ ਕੀ ਤੇਰੀ ਪਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਿਲਕੁਲ ਸਪਸ਼ਟ ਤੁਕਾਂ ਨੇ ਇਹਦੇ ਵਿੱਚ ਇਹ ਉਪਦੇਸ਼ ਕਰ ਦਿੱਤਾ ਹੈ ਕਿ ਹੁਣ ਤੇਰੀ ਵਾਰੀ ਆਈ ਹੈ ਉਸ ਪਰਮਾਤਮਾ ਨੂੰ ਮਿਲਣ ਦੀ। ਹੁਣ ਵਿਚਾਰ ਕਰਕੇ ਦੇਖੋ ਕਿ ਸਤਿਗੁਰਾਂ ਨੇ ਰਹਿਮਤ ਕਰਕੇ ਸਾਨੂੰ ਇਹ ਜਾਮਾ ਦਿੱਤਾ ਹੈ। ਕਿਸ ਵਾਸਤੇ ਦਿੱਤਾ ਹੈ? ਪਰਮਾਤਮਾ ਨੂੰ, ਗੋਬਿੰਦ ਨੂੰ ਮਿਲਣ ਵਾਸਤੇ। ਇੱਕ ਵਾਰੀ ਅਗਰ ਇਹ ਪੈਰ ਫਿਸਲ ਗਿਆ, ਇਸ ਪੌੜੀ ਤੇ ਜੋ ਨਰ ਚੁੱਕਿਆ, ਆਏ ਜਾਏ ਬਹੁਤ ਦੁੱਖ ਪਾਏਗਾ। ਸਾਨੂੰ ਇਹਨਾਂ ਦੁੱਖਾਂ ਦਾ ਖਿਆਲ ਹੀ ਨਹੀਂ, ਕਦੀ ਤਰਸ ਨਹੀਂ ਆਉਂਦਾ ਇਸ ਜੀਵਾਤਮਾ ਦੇ ਉੱਤੇ ਕਿ ਇੱਕ ਵਾਰੀ ਇੱਕ ਅੱਖ ਇਹ ਬੰਦ ਹੋ ਗਈ ਤੇ ਉਸ ਤੋਂ ਬਾਅਦ 84 ਲੱਖ ਪਿੰਜਰੇ ਫਿਰ ਖੜੇ ਨੇ। ਇੱਕ ਜੂਨ ਦੀ ਉਮਰ 2 ਸਾਲ ਅਗਰ ਲਗਾਈ ਜਾਏ ਤੇ 84 ਲੱਖ ਨੂੰ ਗੁਣਾ ਕਰਕੇ ਦੇਖ ਲਓ ਕਿ ਪੈਣਗੇ, ਔਰ ਕਿਹੜੇ ਯੁੱਗ ਦੇ ਵਿੱਚ ਜਾ ਕਰਕੇ ਫਿਰ ਇਹ ਵਾਰੀ ਆਏਗੀ ਗੋਬਿੰਦ ਨੂੰ ਮਿਲਣ ਦੀ। ਉਸਦਾ ਉਪਾਏ ਵੀ ਦਿੱਤਾ ਹੈ ਕੀ ਕਰਨਾ ਹੈ, ਤੇ ਜਿੰਨੇ ਵੀ ਤੂੰ ਕਰਮ ਕਰ ਰਿਹਾ ਹੈ ਇਹ ਸਾਰੇ ਮਨ ਦੇ ਹੁਕਮ, ਮਨ ਦੀ ਚਾਲ ਵਿੱਚ ਕਰ ਰਿਹਾ ਹੈ, ਇਹ ਸਾਰੇ ਬੰਧਨਕਾਰੀ ਪ੍ਰਭਾਵ ਦੇ ਵਿੱਚ ਹਨ, ਔਰ ਇਹ ਤੈਨੂੰ ਬਾਰ ਬਾਰ ਜਨਮਾਂ ਚ ਲੈ ਕਰਕੇ ਆਣਗੇ, ਇਹ ਤੇਰੇ ਸਾਰੇ ਕੰਮ ਕਿਸੇ ਕੰਮ ਦੇ ਨੇ। ਫਿਰ ਕੀ ਉਪਾਏ ਕਰਨਾ ਚਾਹੀਦਾ? ਮਿਲ ਸਾਧ ਸੰਗਤ। ਸਾਧ ਕੌਣ ਹਨ? ਪੂਰਨ ਸਤਿਗੁਰੂ। ਇੱਥੇ ਧੋਖਾ ਨਹੀਂ ਖਾਣਾ। ਸਤਿਗੁਰੂ ਪੂਰੇ ਹੋਣ, ਲੰਬੇ ਚੋਲੇ ਵਾਲੇ, ਲੰਬੀਆਂ ਦਾੜੀਆਂ ਵਾਲੇ ਸੰਤ, ਇੱਟਾਂ ਥੁੜ ਜਾਣਗੀਆਂ, ਸੰਤ ਨਹੀਂ ਥੁੜਨਗੇ। ਵਿਚਾਰ ਕਰਕੇ ਦੇਖ ਲਓ, ਅਗਲ ਵਾਲੇ ਝਾਂਕ ਕਰਕੇ ਦੇਖ ਲਓ, ਵੱਡੇ ਵੱਡੇ ਮੱਠ, ਵੱਡੇ ਵੱਡੇ ਡੇਰੇ ਬਣੇ ਹੋਏ ਨੇ, ਲੰਬੇ ਲੰਬੇ ਚੋਲੇ ਪਾਏ ਨੇ, ਸਾਰੇ ਅੰਨੇ ਖੂਹ ਦੇ ਵਿੱਚ ਬੈਠੇ ਨੇ, ਸਾਨੂੰ ਕੀ ਉਹ ਸੰਨੇ ਖੂਹ ਚੋਂ ਕੱਢਣਗੇ ਜਿਹੜੇ ਆਪ ਹੀ ਉਸ ਖੂਹ ਦੇ ਵਿੱਚ ਗਰਕ ਹੋਏਗੇ। ਪਰ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਗੁਰੂ ਜੋ ਹੈ ਸਤਿਗੁਰੂ ਪੂਰਾ ਹੋਣਾ ਚਾਹੀਦਾ, ਸੱਚਖੰਡ ਦਾ ਵਾਸੀ ਹੋਣਾ ਚਾਹੀਦਾ, ਤਾਂ ਹੀ ਸਾਨੂੰ ਇਸ ਤਾਕਤ ਚੋਂ ਆਜ਼ਾਦ ਕਰਾ ਸਕਦਾ ਹੈ। ਇੱਕ ਵੱਧ ਤਾਕਤ ਤੋਂ ਵੱਧ ਕੇ ਤਾਕਤ ਹੋਏਗੀ ਤਾਂ ਹੀ ਉਸਦੀ ਕੋਈ ਹਸਤੀ ਜੋ ਹੈ ਕੰਮ ਕਰ ਸਕਦੀ ਹੈ। ਜੋ ਆਪ ਹੀ ਕਾਲ ਦੇ ਅਧੀਨ ਹੈ, ਮੌਤ ਦਾ ਡੰਗਾ ਉਹਦੇ ਸਿਰ ਦੇ ਉੱਪਰ ਵੱਜਣਾ ਹੈ, ਤਿਆਰ ਪਰ ਤਿਆਰ ਖੜਾ ਹੈ, ਤੇ ਸਾਨੂੰ ਉਹ ਕੀ ਇਸ ਮੌਤ ਤੋਂ ਕੱਢੇਗਾ, ਕੀ ਆਵਾਗਮਨ ਤੋਂ ਮੁਕਤ ਕਰਾਏਗਾ। ਸੋ ਸਾਧਕੀ ਸੰਗਤ, ਪੂਰੇ ਸਤਿਗੁਰੂ ਦਾ ਸੰਗ ਚਾਹੀਦਾ। ਸੰਗ ਦਾ ਭਾਵ ਇਹ ਹੈ ਕਿ ਮਨ, ਤਨ, ਵਚਨ ਔਰ ਕਰਮ ਦੇ ਨਾਲ ਆਪਣੇ ਸਤਿਗੁਰ ਦੀ ਪੰਜ ਸ਼ਬਦੀ ਟੇਕ ਲੈਣੀ ਹੈ ਔਰ ਆਪਣੀ ਹਸਤੀ ਨੂੰ, ਹਸਤੀ ਕੀ ਹੈ, ਮਨ ਦੇ ਵਿਕਾਰ ਹੋਮੈ ਹੋਮੈ ਨਾਵੇ ਨਾਲ ਵਿਰੋਧ ਹੈ, ਦੋਵੇਂ ਵਸੇ ਨਾ ਇੱਕ ਥਾਂ। ਸਤਿਗੁਰਾਂ ਦਾ ਫੈਸਲਾ ਹੈ ਕਿ ਜਦ ਤੱਕ ਤੇਰੇ ਅੰਦਰ ਹੋਮਾ ਹੈ, ਤੂੰ ਇਸ ਨਾਮ ਨੂੰ, ਇਸ ਸ਼ਬਦ ਨੂੰ, ਇਸ ਕੀਰਤਨ ਨੂੰ, ਇਸ ਅਕਥ ਕਥਾ ਨੂੰ ਪ੍ਰਾਪਤ ਨਹੀਂ ਕਰ ਸਕਦਾ, ਜਾਣ ਨਹੀਂ ਸਕਦਾ। ਜਦ ਤੱਕ ਉਸ ਪਰਮਾਤਮਾ ਦੀ ਆਵਾਜ਼ ਨੂੰ ਤੂੰ ਪ੍ਰਾਪਤ ਨਹੀਂ ਕਰੇਗਾ, ਤੇਰੀ ਮੁਕਤੀ ਨਹੀਂ ਹੋ ਸਕਦੀ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਭਜਨ ਕੀ ਹੈ, ਉਹ ਨਾਮ ਕੀ ਹੈ, ਇਹ ਸਤਿਗੁਰੂ ਸਪਸ਼ਟ ਕਰਦੇ ਹਨ ਕਿ ਉਹ ਜੋ ਤੁਰ ਦਰਗਾਹ ਤੋਂ ਜਿਸ ਲਈ ਰੂਹਾਂ ਉਤਰ ਕਰਕੇ ਇੱਥੇ ਕੈਦ ਕਰ ਲਈਆਂ ਗਈਆਂ ਕਰਮਾਂ ਦੇ ਨਿਯਮ ਦੇ ਅਧੀਨ, ਕਾਲ ਪੁਰਸ਼ ਦੀ ਸਿਰਫ ਇਤਨੀ ਚਾਲ ਹੈ ਕਿ ਉਸਨੇ ਕਰਮਾਂ ਦਾ ਨਿਯਮ ਦਿੱਤਾ ਹੈ ਔਰ ਅਸੀਂ ਖੋਟੇ ਕਰਮ ਕਰਕੇ ਆਪਣੇ ਹੱਥ ਨਾਲ ਆਪਣੇ ਪੈਰਾਂ ਦੇ ਵਿੱਚ ਜ਼ੰਜੀਰ ਬੰਨਦੇ ਹਾਂ। ਸਤਿਗੁਰੂ ਆਉਂਦੇ ਨੇ, ਹੱਕ ਦਾ ਹੋਕਾ ਦਿੰਦੇ ਹਨ, ਜਿਹੜੇ ਸੱਚ ਜਾਣ ਲੈਂਦੇ ਨੇ ਉਹਦੇ ਪਿੱਛੇ ਤੁਰ ਪੈਂਦੇ ਨੇ, ਜਿਹੜੀਆਂ ਭੇਡਾਂ ਉਸ ਆਵਾਜ਼ ਨੂੰ, ਆਪਣੇ ਚਰਵਾਹੇ ਦੀ ਆਵਾਜ਼ ਨੂੰ ਪਹਿਚਾਣਦੀਆਂ ਨੇ, ਉਹ ਚਰਵਾਹੇ ਦਾ ਕੰਮ ਹੀ ਹੈ ਕਿ ਉਹਨਾਂ ਭੇਡਾਂ ਨੂੰ ਵਾਪਸ ਆਪਣੇ ਘਰ ਦੇ ਵਿੱਚ ਪਹੁੰਚਾ ਦੇਣਾ। ਸ਼ੇਰ ਚੀਤਿਆਂ ਤੋਂ ਵੀ ਬਚਾ ਦਿੰਦੇ। ਸ਼ੇਰ ਚੀਤੇ ਕੌਣ ਹਨ ਰੂਹਾਨੀਅਤ ਦੇ ਵਿੱਚ? ਇਹ ਕਾਲ ਦੇ ਉਹ ਸੂਖਮ ਚਾਲਾਂ ਹਨ ਜਿਨ੍ਹਾਂ ਨੂੰ ਅਸੀਂ ਭੁੱਲੀ ਬੈਠੇ ਹਾਂ। ਅਸੀਂ ਧੀਆਂ ਪੁੱਤਰਾਂ ਨੂੰ ਆਪਣੇ ਦਿਲ ਦੇ ਟੁਕੜੇ ਸਮਝ ਕਰਕੇ ਬੈਠੇ ਹਾਂ। ਇਹ ਲੈਣ ਦੇਣ ਦੇ ਸਰਬੰਧ ਹਨ, ਪਿਛਲੇ ਜਨਮਾਂ ਦਾ ਭੁਗਤਾਨ ਹੈ ਜਿਹੜਾ ਕਿ ਅਸੀਂ ਇੱਥੇ ਭੁਗਤਾ ਰਹੇ ਹਾਂ। ਮਨੁੱਖਾ ਜਨਮ ਜਾਂ ਹੋਰ ਜੂਨੀਆਂ ਸਿਰਫ਼ ਕਰਮਾਂ ਦੇ ਭੁਗਤਾਨ ਵਾਸਤੇ ਦਿੱਤੀਆਂ ਜਾਂਦੀਆਂ, ਪਰ ਮਨੁੱਖੇ ਜਨਮ ਦੇ ਵਿੱਚ ਇੱਕ ਲਾਭ ਇਹ ਦਿੱਤਾ ਜਾਂਦਾ ਹੈ, ਸਤਿਪੁਰਸ਼ ਦਾ ਹੁਕਮ ਹੈ ਕਿ ਇੱਕ ਹਿੱਸਾ ਇਹ ਸੰਧੜਾ ਖੇਤ, ਖਾਲੀ ਖੇਤ ਦਿੱਤਾ ਜਾਂਦਾ ਹੈ ਨਵਾਂ ਬੀਜ ਬੋਣ ਵਾਸਤੇ। ਔਰ ਕਾਲ ਦੀ ਇਹ ਚਾਲ ਇਹ ਹੈ ਕਿ ਉਸਨੇ ਇਹ ਖੇਤ ਦੇ ਵਿੱਚ ਕਰਮਾਂ ਦਾ ਬੀਜ ਬੁਝਵਾ ਦੇਣਾ ਹੈ ਔਰ ਉਹ ਕਰਮਾਂ ਦਾ ਬੀਜ ਚਾਹੇ ਅੱਛਾ ਹੈ ਚਾਹੇ ਮਾੜਾ ਹੈ, ਇਹ ਫਸਲ ਕੱਟਣ ਵਾਸਤੇ ਸਾਨੂੰ ਇਸ ਲੋਕ ਦੇ ਵਿੱਚ ਫਿਰ ਆਉਣਾ ਪਏਗਾ। ਔਰ ਜਿਸਨੇ ਨਾਮ ਦਾ ਬੀਜ ਬੋਲਿਆ, ਸ਼ਬਦ ਬੋਲਿਆ, ਉਸ ਆਵਾਜ਼ ਨੂੰ ਪ੍ਰਾਪਤ ਕਰ ਲਿਆ ਜਿਹੜੀ ਤੁਰ ਦਰਗਾਹ ਤੋਂ ਉਸ ਸਤਿਪੁਰਸ਼ ਨੇ ਲਗਾਈ ਹੈ। ਕਿਉਂ ਕਿਉਂ ਲਗਾਈ ਹੈ? ਕਿਉਂਕਿ ਕੁਛ ਜੀਵਾਤਮਾ ਨੇ ਇਤਰਾਜ਼ ਕੀਤਾ ਸੀ, ਅਸੀਂ ਤੇਰੇ ਤੋਂ ਵਿਛੜਨਾ ਨਹੀਂ ਚਾਹੁੰਦੇ, ਔਰ ਸਿਰਫ ਉਹਨਾਂ ਵਿਛੜੀਆਂ ਜਾਂ ਆਤਮਾ ਨੂੰ ਮਿਲਾਉਣ ਵਾਸਤੇ ਸਤਿਪੁਰਸ਼ ਨੇ ਹੁਕਮ ਕੀਤਾ ਸੀ ਕਿ ਅਸੀਂ ਆਵਾਜ਼ ਲਗਾਵਾਂਗੇ, ਤੁਸੀਂ ਇਸ ਆਵਾਜ਼ ਦੇ ਪਿੱਛੇ ਚੱਲ ਕਰਕੇ ਆਪਣੇ ਮੂਲ ਦੇ ਵਿੱਚ ਸਮਾ ਜਾਓਗੇ। ਹੁਣ ਜਿਹੜੀਆਂ ਰੂਹਾਂ ਬੇਸ਼ਰਮ ਹਨ, ਬੇਸ਼ਰਮ ਦਾ ਕੀ ਭਾਵ ਹੈ ਕਿ ਮਨ ਦੇ ਹੁਕਮ ਦੇ ਵਿੱਚ ਨੇ, ਸਤਿਗੁਰੂ ਦੇ ਹੁਕਮ ਨੂੰ ਨਹੀਂ ਮੰਨਦੀਆਂ, ਫੋਟੋ ਲਗਾ ਲੈਣਾ, ਧੂਪ ਬੱਤੀ ਕਰ ਦੇਣਾ, ਜੋਤ ਜਗਾ ਲੈਣੀ, ਇਸ ਦੇ ਨਾਲ ਸਤਿਗੁਰ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਜੋਤ ਅੰਦਰ ਭਖ ਰਹੀ ਹੈ, ਦਿਨ ਰਾਤ 24 ਘੰਟੇ ਅੰਮ੍ਰਿਤ ਵਰਖਾ ਹੋ ਰਹੀ ਹੈ। ਪਛਾਣੋ ਉਸ ਅੰਮ੍ਰਿਤ ਨੂੰ, ਪਤਾਸ਼ੇ ਖੋਲ ਕੇ ਕਦੀ ਅੰਮ੍ਰਿਤ ਨਹੀਂ ਬਣਦਾ। ਉਹ ਚਾਲ ਸੀ ਕਾਲ ਦੀ, ਉਹਨੇ ਸਾਨੂੰ ਘੇਰ ਲਿਆ ਹੈ। ਉਹ ਸਤਿਗੁਰ ਸਨ, ਪੂਰਨ ਸਤਿਗੁਰੂ ਕਲਗੀਧਰ ਪਾਤਸ਼ਾਹ, ਉਹਨਾਂ ਦੇ ਹੱਥੋਂ ਨਿਕਲੀ ਹੋਈ ਹਰ ਵਸਤੂ ਅੰਮ੍ਰਿਤ ਹੈ, ਆਬੇ ਆਤ ਹੈ, ਜਿਸ ਨੂੰ ਦੇਵੀ ਦੇਵਤੇ ਵੀ ਤਰਸਦੇ ਨੇ। ਉਸ ਦੀ ਨਕਲ ਕਰਕੇ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅਗਰ ਅਸੀਂ ਸੱਚੇ ਬਣਨਾ ਚਾਹੁੰਦੇ ਹਾਂ, ਉਸ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਉਹ ਜੋਤ ਸਾਡੇ ਅੰਦਰ ਭਖ ਰਹੀ ਹੈ, ਉਹ ਪਰਮਾਤਮਾ ਦੀ ਆਵਾਜ਼ ਜਿਹੜੀ ਕਿ ਉਸਨੇ ਲਗਾਈ ਹੈ ਉਹਨਾਂ ਤੜਫਦੀਆਂ ਜੀਵਾਤਮਾ ਵਾਸਤੇ ਕਿ ਤੁਰ ਦਰਗਾਹ ਦੇ ਵਿੱਚ ਵਾਪਸ ਆ ਜਾਵਣ, ਆਪਣੇ ਮੂਲ ਵਿੱਚ ਸਮਾ ਜਾਵਣ, ਤੇ ਉਹ ਅੰਤਰ ਦੇ ਵਿੱਚ ਦੋ ਅੱਖਾਂ ਦੇ ਪਿੱਛੇ 10ਵੇਂ ਦੁਆਰ ਦੇ ਵਿੱਚ ਦਿਨ ਰਾਤ ਉਹ ਅੰਮ੍ਰਿਤ ਵਰਖਾ ਹੋ ਰਹੀ ਹੈ। ਅਗਰ ਅਸੀਂ ਸਤਿਗੁਰੂ ਨੂੰ ਕੁਛ ਜਾਣਦੇ ਹਾਂ, ਕੁਛ ਸਮਝਦੇ ਹਾਂ, ਤੇ ਉਹਨਾਂ ਨੇ ਜੋ ਹੁਕਮ ਸਾਨੂੰ ਦਿੱਤਾ ਹੈ ਉਸ ਦੀ ਪਾਲਣਾ ਕਰਨੀ ਹੈ। ਜੇ ਰੱਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ, ਤਿਲ ਕੋ ਨਿਰਮਲ ਚੀਤ। ਅਜੇ ਤੱਕ ਸਾਨੂੰ ਸਮਝ ਨਹੀਂ ਆਈ ਕਿ ਅਗਰ ਰੱਤ ਲੱਗ ਜਾਵੇ ਇਸ ਕੱਪੜੇ ਨੂੰ, ਤੇ ਅਸੀਂ ਕੱਪੜੇ ਨੂੰ ਮਲ ਮਲ ਕੇ ਧੋਂਦੇ ਹਾਂ, ਲੋਕਾਂ ਦਾ ਹੱਕ ਮਾਰ ਕੇ ਅਸੀਂ ਘਰ ਲੈ ਕਰਕੇ ਆਉਂਦੇ ਹਾਂ, ਟੇਬਲਾਂ ਤੇ ਬੈਠ ਕੇ ਟਾਈਆਂ ਲਗਾ ਕਰਕੇ ਸਵਾਰ ਰੱਜ ਕਰਕੇ ਖਾਂਦਾ ਹੈ, ਇਹ ਇਨਸਾਨੀ ਖੂਨ ਔਰ ਇਨਸਾਨੀ ਮਾਸ ਹੈ। ਅਸੀਂ ਕਹਿੰਦੇ ਹਾਂ ਮਾਸ ਛੱਡਤਾ, ਸ਼ਰਾਬ ਛੱਡ ਦਿੱਤੀ, ਸਤਿਗੁਰੂ ਵਾਲੇ ਬਣ ਗਏ। ਨਹੀਂ, ਅਸੀਂ ਹੱਕ ਮਾਰਨਾ ਨਹੀਂ ਛੱਡਿਆ। ਹੱਕ ਪਰਾਈ ਨਾਨਕਾ ਉਹ ਸੂਅਰ ਉਸ ਗਾਈ, ਗੁਰਪੀਰ ਹਾਮਾ ਤਾਂ ਭਰੇ ਜੇ ਮੁਰਦਾਰ ਨਾ ਖਾਈ। ਆਪਣੇ ਗੁਰੂ ਭੈਣਾਂ ਔਰ ਭਰਾਵਾਂ ਦਾ ਹੱਕ ਮਾਰ ਕਰਕੇ ਅਸੀਂ ਸਤਿਗੁਰੂ ਵਾਲੇ ਬਣੇ ਹੋਏ ਹਾਂ। ਵਿਚਾਰ ਕਰਕੇ ਦੇਖੋ ਸਤਿਗੁਰੂ ਕਿਸ ਦਾ ਹੈ? ਜੋ ਸਤਿਗੁਰੂ ਦਾ ਹੈ, ਜਿਸ ਨੇ ਆਪਣੀ ਹਸਤੀ ਮਿਟਾ ਦਿੱਤੀ ਹੈ। ਕਦੇ ਆਪਣੇ ਵਜਨ ਨੂੰ ਤੋਲ ਕਰਕੇ ਦੇਖੋ, ਘਟ ਰਿਹਾ ਕਿ ਵੱਧ ਰਿਹਾ? ਜਿਹੜੀਆਂ ਜੀਵਾਤਮਾ ਤੜਫ ਰਹੀਆਂ ਨੂੰ ਉਸ ਮੂਲੀ ਸਮਾਣ ਵਾਸਤੇ, ਉਹਨਾਂ ਦਾ ਵਜਨ ਕਿਸ ਤਰੀਕੇ ਨਾਲ ਵੱਧ ਸਕਦਾ ਹੈ? ਵਿਚਾਰ ਕਰਕੇ ਦੇਖੋ, ਇੱਕ ਪੁੱਤਰ ਸਾਡਾ ਢਿੱਡੋਂ ਨਿਕਲਿਆ ਆ, ਇੱਕ ਰਾਤ ਅਗਰ ਤਪ ਜਾਏ, ਬਿਮਾਰ ਹੋ ਜਾਏ, ਸਵੇਰੇ ਆਪਣਾ ਵਜਨ ਤੋਲ ਕਰਕੇ ਦੇਖ ਲੈਣਾ, 3-4 ਕਿਲੋ ਘੱਟ ਮਿਲੇਗਾ ਤੁਹਾਨੂੰ। ਤੇ ਅਸੀਂ ਕਿਹੜਾ ਜੋ ਹੈ ਕਰ ਰਹੇ ਹਾਂ, ਇਹ ਸਭ ਪਖੰਡ ਹੈ, ਸਭ ਨਾਟਕ ਹੈ। ਔਰ ਜਦ ਤੱਕ ਅਸੀਂ ਇਸ ਨਾਟਕ ਚੋਂ ਨਹੀਂ ਨਿਕਲਾਂਗੇ, ਅਸੀਂ ਕਦੀ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਹੁਣ ਉਹ ਆਵਾਜ਼ ਕਿੱਥੇ ਮਿਲਦੀ ਹੈ? ਭਜਨ ਕਿਸ ਨੂੰ ਕਹਿੰਦੇ ਨੇ? ਸਤਿਗੁਰੂ ਇਸ ਨੂੰ ਵੀ ਸਪਸ਼ਟ ਕਰਦੇ ਨੇ। ਜਪ ਕੀ ਹੈ? ਪਹਿਲੀ ਪੌੜੀ ਹੈ ਭਜਨ ਦੀ, ਜਪ। ਜਪ ਕਿਸ ਨੂੰ ਕਹਿੰਦੇ ਨੇ? 2-4 ਅਕਸ਼ਰਾਂ ਨੂੰ ਅੱਖ ਬੰਦ ਕਰਕੇ ਜਪਣਾ, ਇਹ ਬਹੁਤ ਹੀ ਅਧੂਰਾ ਅਰਥ ਹੈ ਇਸ ਜਪ ਦਾ। ਇਹ ਮਨ ਦੀ ਇੱਕ ਚਾਲ ਹੈ। ਅਸੀਂ ਜਪ ਰਹੇ ਹਾਂ ਪੂਰੇ ਜਗਤ ਨੂੰ, ਪੂਰੇ ਸੰਸਾਰ ਨੂੰ, ਦਿਨ ਰਾਤ ਸਿਮਰਨ ਕਰਦੇ ਹਾਂ ਵਸਤੂਆਂ ਦਾ, ਭੌਤਿਕ ਵਸਤੂਆਂ ਦਾ। ਵਿਚਾਰ ਕਰਕੇ ਦੇਖੋ, ਅਗਰ ਕੋਈ ਵੀ ਕੰਮ ਸਾਡਾ ਰੁਕ ਜਾਂਦਾ ਹੈ, ਅਗਰ ਚੱਲ ਵੀ ਰਿਹਾ ਹੈ, ਚਾਹੇ ਖੁਸ਼ੀ ਹੈ ਚਾਹੇ ਗਮੀ ਹੈ, ਦਿਨ ਰਾਤ ਇਹ ਮਨ ਸਿਮਰਨ ਕਰਦਾ ਹੈ ਉਸ ਗੱਲ ਦਾ, ਜਿਹੜੀ ਕਿ ਉਸਨੇ ਮੁੱਖ ਰੱਖ ਕਰਕੇ ਆਪਣੀ ਦਿਨ ਚਰਿਆ ਸ਼ੁਰੂ ਕੀਤੀ ਹੈ। ਇਹ ਹੈ ਸਿਮਰਨ ਮਨ ਦਾ। ਹੁਣ ਇਸ ਆਦਤ ਨੂੰ ਸਤਿਗੁਰੂ ਮੋੜਦੇ ਨੇ ਜਪ ਦੇ ਕਰਕੇ। ਕਿਸ ਤਰੀਕੇ ਦੇ ਨਾਲ? ਅਸੀਂ ਪਿੱਠ ਕਰੀ ਬੈਠੇ ਹਾਂ ਉਸ ਪਰਮਾਤਮਾ ਤੋਂ, ਔਰ ਮੂੰਹ ਸਾਡਾ ਹੈ ਜਗਤ ਵਾਲੇ ਪਾਸੇ, ਔਰ ਇਸ ਪਾਸੋਂ ਜਦ ਤੱਕ ਅਸੀਂ ਪਿੱਠ ਨਹੀਂ ਕਰਾਂਗੇ, ਮੂੰਹ ਪਰਮਾਤਮਾ ਵਾਲੇ ਪਾਸੇ ਨਹੀਂ ਕਰਾਂਗੇ, ਤਦ ਤੱਕ ਅਸੀਂ ਉਸ ਆਵਾਜ਼ ਨੂੰ ਨਹੀਂ ਸੁਣ ਸਕਦੇ, ਇਸ ਭਜਨ ਨੂੰ ਜਪ ਨਹੀਂ ਸਕਦੇ। ਫਿਰ ਉਹ ਜਪ ਕੀ ਹੈ? ਉਹ ਜਪ ਸਿਰਫ ਸਤਿਗੁਰੂ ਹਨ। ਸਤਿਗੁਰੂ ਜੋ ਉਪਦੇਸ਼ ਕਰਦੇ ਨੇ ਆਪਣੇ ਮੁਖਾਰ ਬਿੰਦ ਚੋਂ, ਜੋ ਉਹਨਾਂ ਦੇ ਮਨ ਦੀਆਂ ਤਰੰਗਾਂ ਉੱਠਦੀਆਂ ਹਨ ਔਰ ਇਸ ਲੋਕ ਦੇ ਵਿੱਚ ਸ਼ਬਦ ਰੂਪੀ ਵਿਆਪਤ ਹੁੰਦੀਆਂ ਹਨ ਔਰ ਸਾਡੇ ਕੰਨਾਂ ਦੇ ਵੀ ਸ਼ਬਦ ਰੂਪੀ ਸੁਣਨ ਨੂੰ ਮਿਲਦੇ ਹਨ, ਉਹ ਸਾਰਾ ਦੇ ਸਾਰੇ ਸ਼ਬਦ ਨਾਮ ਹਨ, ਕੀਰਤਨ ਹਨ। ਔਰ ਉਸੀ ਨਾਮ ਨੂੰ, ਉਸੀ ਕੀਰਤਨ ਨੂੰ ਅਸੀਂ ਜਪਣਾ ਹੈ। ਔਰ ਕਿਸ ਤਰੀਕੇ ਨਾਲ ਜਪਣਾ ਹੈ? ਇਹ ਜਾਪ ਸਰੀਰ ਦਾ ਹੈ, ਸਰੀਰ ਦੇ ਨਾਲ ਇਸ ਨੂੰ ਜਪਣਾ ਹੈ। ਕਿਸ ਤਰੀਕੇ ਦੇ ਨਾਲ? ਸੌਂਦੇ ਜਾਗਦੇ, ਉੱਠਦੇ ਬੈਠਦੇ, ਜਿਹੜੇ ਵੀ ਅਸੀਂ ਕਰਮ ਕਰਨੇ ਨੇ, ਕਿਸ਼ਨ ਜੀ ਨੇ ਸਪਸ਼ਟ ਕੀਤਾ ਹੈ, ਹੇ ਕੁੰਤੀ ਪੁੱਤਰ, ਤੂੰ ਇੱਕ ਪਲ ਕੋ ਵੀ ਕਰਮ ਕੀਏ ਬਿਨਾਂ ਸਥਿਰ ਨਹੀਂ ਰਹਿ ਸਕਦਾ। ਯਾਨੀ ਕਿ ਇਸ ਲੋਕ ਦੇ ਵਿੱਚ ਅਗਰ ਤੂੰ ਰਹਿਣਾ ਚਾਹੁੰਦਾ ਹੈ ਤੇ ਤੈਨੂੰ ਕੁਛ ਨਾ ਕੁਛ ਕਰਮ ਕਰਨਾ ਪਏਗਾ। ਤੂੰ ਕਹਤਾ ਹੈ ਮੈਂ ਕਰਮ ਨਹੀਂ ਕਰਤਾ, ਉਹ ਤਾਂ ਵਿਰਤੀ ਕੇ ਅਨੁਸਾਰ ਤੇਰੇ ਕੋ ਕਰਨਾ ਹੀ ਪੜੇਗਾ। ਔਰ ਅਗਰ ਤੂੰ ਆਪਣੀ ਇੰਦਰੀਓ, ਬੁੱਧੀ ਔਰ ਮਨ ਕੋ ਮੇਰੇ ਮੇ ਸਥਿਰ ਕਰਕੇ ਕਰਮ ਕਰਤਾ ਹੈ, ਤੋ ਕਰਮ ਕਰਤਾ ਹੁਆ ਵੀ ਤੂੰ ਉਸਕੇ ਬੰਧਨਕਾਰੀ ਪ੍ਰਭਾਵ ਸੇ ਮੁਕਤ ਹੈ। ਯਾਨੀ ਕਿ ਕਿਸੇ ਕੋ ਮਾਰਤਾ ਹੁਆ ਵੀ ਤੂੰ ਨਹੀਂ ਮਾਰਤਾ, ਯਾਨੀ ਕਿ ਤੂੰ ਆਵਾਗਮਨ ਤੋਂ ਮੁਕਤ ਹੈ। ਯਾਨੀ ਕਾਲ ਦੀ ਐਸੀ ਸੂਖਮ ਚਾਲ ਹੈ, ਅੱਖ ਨਾਲ ਕਰਮ ਬਣ ਰਹੇ, ਜ਼ਬਾਨ ਨਾਲ ਕਰਮ ਬਣ ਰਹੇ, ਚੱਲਣ ਫਿਰਨ ਨਾਲ ਕਰਮ ਬਣ ਰਹੇ, ਪਾਣੀ ਪੀਣ ਨਾਲ ਕਰਮ ਬਣ ਰਹੇ, ਭੋਜਨ ਖਾਣ ਨਾਲ ਭਜਨ ਬਣ ਰਹੇ। ਭੋਜਨ ਖਾਂਦੇ ਹਾਂ, ਅਸੀਂ ਮਾਸ ਦੀ ਤੇ ਗੱਲ ਛੱਡੋ, ਕੰਧ ਮੂਲ ਖਾਂਦੇ ਹਾਂ, ਕੰਧ ਮੂਲ ਦੇ ਵਿੱਚ ਵੀ ਇਹ ਜੀਵਾਤਮਾ ਵਿੱਚ ਬਾਤ ਹੈ। ਕਿਸ ਤਰੀਕੇ ਦੇ ਨਾਲ? ਇੱਕ ਤੱਤਵ ਹੈ, ਇਸ ਕਰਕੇ ਬਾਕੀ ਤੱਤ ਸੁਪ ਹੋਣ ਕਰਕੇ ਇਹ ਸੁਪਤ ਅਵਸਥਾ ਦੇ ਵਿੱਚ ਹੈ। ਔਰ ਅਗਰ ਇੱਕ ਬੀਜ ਨੂੰ ਅਸੀਂ ਬੋਂਦੇ ਹਾਂ ਤੇ ਉਹਦੇ ਵਿੱਚ ਪੌਦਾ ਕਿਸ ਤਰ੍ਹਾਂ ਬਣ ਜਾਂਦਾ ਹੈ? ਉਹਦੇ ਅੰਦਰ ਆਤਮਾ, ਉਹ ਆਤਮਾ ਕੀ ਹੈ? ਉਹ ਪਰਮਾਤਮਾ ਦਾ ਅੰਸ਼, ਯਾਨੀ ਕਿ ਉਹ ਤਾਕਤ, ਉਹ ਆਵਾਜ਼ ਉਸਦੇ ਅੰਦਰ ਹੈ, ਇਸੀ ਕਰਕੇ ਪੌਦਾ ਬਣਿਆ। ਅਗਰ ਉਸ ਬੀਜ ਨੂੰ ਅਸੀਂ ਗਰਮ ਕਰਕੇ ਬੀਜੀਏ ਤੇ ਫਿਰ ਨਹੀਂ ਉਹ ਫੁੱਟਦਾ। ਕਿਉਂ? ਕਿਉਂਕਿ ਗਰਮ ਕਰਨ ਦੇ ਨਾਲ ਉਸਦੇ ਅੰਦਰੋਂ ਉਹ ਜੋ ਤਾਕਤ ਹੈ ਉਹ ਨਿਕਲ ਜਾਂਦੀ ਹੈ। ਇਸ ਤੋਂ ਸਪਸ਼ਟ ਹੈ ਕਿ ਕੋਈ ਤਾਕਤ, ਕੋਈ ਹਸਤੀ ਜਿਸ ਨੂੰ ਅਸੀਂ ਜੀਵਾਤਮਾ ਕਹਿੰਦੇ ਹਾਂ, ਇਸ ਲੋਕ ਦੇ ਵਿੱਚ ਕੰਮ ਕਰ ਰਹੀ ਹੈ। ਯਾਨੀ ਕਿ ਜਿਸ ਨੂੰ ਅਸੀਂ ਖਾ ਕਰਕੇ ਸੋਚ ਰਹੇ ਹਾਂ ਕਿ ਅਸੀਂ ਤੇ ਕੰਧ ਮੂਲ ਖਾਦਾ ਹੈ, ਇੱਕ ਜੀਵਾਤਮਾ ਜੀਵਾਤਮਾ ਨੂੰ ਖਾ ਕਰਕੇ ਹੀ ਇਸ ਲੋਕ ਦੇ ਵਿੱਚ ਜਿੰਦਾ ਰਹਿ ਸਕਦੀ ਹੈ। ਜਗ ਮੇਂ ਛਾਇਆ ਘੋਰ ਅੰਧਕਾਰ, ਸਵਾਮੀ ਜੀ ਨੇ ਕੀ ਕਿਹਾ? ਘੋਰ ਅੰਧਕਾਰ ਕਿਹੜਾ ਹੈ? ਇੱਕ ਜੀਵਾਤਮਾ ਜੀਵਾਤਮਾ ਨੂੰ ਖਾ ਰਹੀ ਹੈ, ਇਸ ਤੋਂ ਵੱਡਾ ਅੰਧਕਾਰ ਹੋਰ ਕਿਹੜਾ ਹੋਏਗਾ? ਹੁਣ ਇਸ ਤੋਂ ਵਿਚਾਰ ਕਰ ਲਓ ਕਿ ਅਸੀਂ ਕਾਲ ਦੇ ਇਸ ਜਾਲ ਚੋਂ ਕਿਸ ਤਰੀਕੇ ਨਾਲ ਨਿਕਲ ਸਕਦੇ ਹਾਂ। ਯਾਨੀ ਕਿ ਇਸ ਜਾਮੇ, ਉੱਤਮ ਜਾਮੇ ਦੇ ਵਿੱਚ ਆ ਕਰਕੇ ਅਸੀਂ ਸਾਹ ਲੈਣਾ ਵੀ ਹੈ, ਉਹ ਵੀ ਜੋ ਹੈ ਕਰਮ ਬਣਾ ਰਿਹਾ ਹੈ। ਅਸੀਂ ਜਿੰਦਾ ਰਹਿਣ ਵਾਸਤੇ ਜੋ ਕਰਮ ਕਰਦੇ ਹਾਂ, ਤੇ ਸਤਿਗੁਰਾਂ ਨੇ ਉਪਦੇਸ਼ ਕੀਤਾ ਹੈ 2.5 ਘੰਟੇ ਭਜਨ ਦਾ, ਜਪ ਦਾ, ਕਿ 2.5 ਘੰਟੇ ਦਾ ਜਪ ਜਿਹੜਾ ਤੂੰ ਇਸ ਜਾਮੇ ਦੇ ਅੰਦਰ ਰਹਿ ਕਰਕੇ ਕਰਮ ਕਰ ਰਿਹਾ ਨਾ, ਇਮਾਨਦਾਰੀ ਦੇ ਨਾਲ ਕੀਤਾ ਗਿਆ ਕਰਮ, ਕੋਈ ਵੱਡਾ ਕਰਮ ਨਹੀਂ, ਕਿਸੇ ਦਾ ਹੱਕ ਨਹੀਂ ਮਾਰਿਆ, ਕਿਸੇ ਦੇ ਨਾਲ ਕੋਈ ਨਜਾਇਜ਼ ਨਹੀਂ ਕੀਤਾ, ਤਦ ਜਾ ਕਰਕੇ ਤੇਰਾ ਇਹ ਭੁਗਤਾਨ ਹੋਏਗਾ। ਤੇ ਇਹ ਵਿਚਾਰ ਕਰੋ ਕਿ 84 ਲੱਖ ਜਾਮੇ ਚੋਂ ਫਿਰ ਕਦੋਂ ਅਸੀਂ ਪਾਰ ਉਤਰਾਂਗੇ, ਉਹਦੇ ਵਾਸਤੇ ਕਿਤਨਾ ਭਜਨ ਕਰਨਾ ਪਏਗਾ, ਇਹ ਕੈਲਕੂਲੇਸ਼ਨ ਆਪਣੇ ਘਰ ਜਾ ਕਰ ਆਪ ਹੀ ਕਰ ਲੈਣਾ। ਅਸੀਂ 2.5 ਘੰਟੇ ਦੇ ਵੀ ਚੋਕੜੀ ਨਹੀਂ ਮਾਰ ਸਕਦੇ, ਕਮਰ ਸਾਡੀ ਗੋਡੇ ਦੁਖਣ ਲੱਗ ਜਾਂਦੇ ਨੇ। ਅਸੀਂ ਕਹਿੰਦੇ ਹਾਂ 2.5 ਘੰਟੇ ਬਹੁਤ ਨੇ, ਹੁਣ ਵਿਚਾਰ ਕਰਕੇ ਦੇਖੋ, ਪਲ ਪਲ ਅਗਰ ਸ਼ਬਦ ਨੂੰ ਜਪੀਏ, ਉਸ ਨਾਮ ਦੀ ਕਮਾਈ ਕਰੀਏ, ਤੇ ਤਦ ਵੀ ਇਹ ਜੀਵਾਤਮਾ ਦਾ ਉਧਾਰ ਨਹੀਂ ਹੋ ਸਕਦਾ, ਕਿਉਂਕਿ ਕਰੋੜਾਂ ਹੀ ਜਨਮ ਸਦੀਆਂ ਤੋਂ ਹੀ ਇਹ ਕਰਮ ਕਰਦੀ ਆਈ ਹੈ, ਔਰ ਇਹ ਕਰਮ ਜੋ ਨੇ ਤ੍ਰਿਕੁਟੀ ਦੇ ਵਿੱਚ ਜਮ੍ਹਾਂ ਹੋਈ ਜਾ ਰਹੇ ਨੇ, ਕਿਉਂਕਿ ਇੱਕ ਜਨਮ ਦੇ ਵਿੱਚ ਕੀਤੇ ਗਏ ਕਰਮ ਜੋ ਨੇ ਉਹ ਕਈ ਜਨਮਾਂ ਦੇ ਵਿੱਚ ਭੁਗਤਾਨ ਹੁੰਦੇ ਨੇ, ਔਰ ਕਈ ਜਨਮਾਂ ਚ ਕੀਤੇ ਗਏ ਕਰਮ ਜੋ ਨੇ ਅਣਗਿਣਤ ਜਨਮਾਂ ਦੇ ਵਿੱਚ ਸਦੀਆਂ ਤੋਂ ਹੀ ਵਾਰ ਵਾਰ ਜੰਮਣਾ ਔਰ ਮਰਨਾ ਪੈਂਦਾ। ਇਹ ਹੈ ਕਾਲ ਦਾ ਉਹ ਜਾਲ ਸੂਖਸ਼ਮ, ਜਿਸ ਤੋਂ ਅਸੀਂ ਅੰਨੇ ਹੋ ਕਰਕੇ ਬੈਠੇ ਹਾਂ, ਭੁੱਲੀ ਬੈਠੇ ਹਾਂ, ਔਰ ਸਤਿਗੁਰੂ ਦੀ ਕਦਰ ਨਹੀਂ ਜਾਣਦੇ, ਉਹਨਾਂ ਦੇ ਚੋਲੇ ਖਿੱਚਦੇ ਹਾਂ, ਪੈਰਾਂ ਤੇ ਮੱਥੇ ਟੇਕਦੇ ਹਾਂ। ਕਿਆ ਇਸ ਤਰੀਕੇ ਦੇ ਨਾਲ ਜੀਵਾਤਮਾ ਦਾ ਉਧਾਰ ਹੋ ਜਾਏਗਾ? ਗੁਰਦੁਆਰੇ ਮੰਦਰ ਜਿਹੜੇ ਕਿ ਇਸ ਜੀਵਾਤਮਾ ਨੇ ਇਸ ਸਰੀਰ ਦੇ ਵੱਲੋਂ ਕੰਮ ਲੈ ਕਰਕੇ ਬਣਾਏ ਨੇ, ਤੇ ਕਿਆ ਉਹ ਪਰਮਾਤਮਾ ਦੀ ਆਵਾਜ਼ ਇੰਤਜ਼ਾਰ ਕਰ ਰਹੀ ਸੀ, ਉਹ ਸ਼ਬਦ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਇਹ ਸੰਗਮਰਮਰ ਦੀ ਬਿਲਡਿੰਗਾਂ ਪੂਰੀਆਂ ਹੋਣ ਤੇ ਮੈਂ ਉਹਦੇ ਵਿੱਚ ਜਾ ਕਰਕੇ ਵਸਾਂ? ਜਿਸ ਜਗ੍ਹਾ ਇਹ ਆਵਾਜ਼ ਆ ਰਹੀ ਹੈ ਪਰਮਾਤਮਾ ਦੀ, ਦੋਵਾਂ ਅੱਖਾਂ ਦੇ ਵਿੱਚ ਇਸ ਗੁੰਬਦ ਨੂੰ ਪਹਿਚਾਣੋ, ਪਰਮਾਤਮਾ ਵਸ ਰਿਹਾ ਹੈ, ਦਿਨ ਰਾਤ ਅੰਮ੍ਰਿਤ ਵਰਖਾ ਕਰ ਰਿਹਾ ਹੈ, ਔਰ ਇਸ ਪਰਮਾਤਮਾ ਨੂੰ ਅਸੀਂ ਮਨ ਦੀ ਚਾਲ ਦੇ ਵਿੱਚ ਆ ਕਰਕੇ ਪੱਥਰਾਂ ਨੂੰ ਮੱਥੇ ਟੇਕਦੇ ਹਾਂ, ਪੋਥੀਆਂ ਨੂੰ ਮੱਥੇ ਟੇਕਦੇ ਹਾਂ। ਇੱਕ ਸਜੀਵ, ਇੱਕ ਪਰਮ ਚੇਤਨ ਵਸਤੂ ਜੋ ਕਿ ਇਸ ਜੀਵਾਤਮਾ ਦੇ ਨਾਲ ਲੱਗੀ ਹੋਈ ਹੈ, ਸਿਰਫ 5 ਤੂ ਤੱਕ ਸਰੀਰ ਨਹੀਂ ਹੈ, ਮਨ ਬੁੱਧੀ ਪ੍ਰਾਣ ਵੀ ਇਸਦੇ ਅੰਦਰ ਨੇ, ਉਸ ਦੇ ਨਾਲ ਜੀਵਾਤਮਾ ਵੀ ਹੈ, ਔਰ ਉਸ ਦੇ ਨਾਲ ਉਹ ਪਰਮਾਤਮਾ ਸ਼ਬਦ ਸਰੂਪ ਆਪ ਇਸ ਦੇ ਅੰਦਰ ਵਸ ਰਿਹਾ ਹੈ, ਦਿਨ ਰਾਤ ਤੁਨਕਾਰੇ ਦੇ ਰਿਹਾ ਹੈ। ਕੋਈ ਇਹ ਨਹੀਂ ਹੈ ਕਿ 1-2 ਘੰਟੇ ਵੱਜਦੀ ਹੈ ਆਵਾਜ਼, ਪਲ ਪਲ ਵੱਜਦੀ ਹੈ, ਔਰ ਜਿਸ ਵੇਲੇ ਆਵਾਜ਼ ਸਿਮਟ ਜਾਂਦੀ ਹੈ ਨਾ, ਇਸ ਲੋਕ ਦੇ ਵਿੱਚ ਪਰਲੋ ਆ ਜਾਂਦੀ ਹੈ, ਕਿਹਾ ਜਾਂਦਾ ਕਿ ਪਰਲੋ ਆ ਗਈ ਹੈ, ਸਾਰੀਆਂ ਜੀਵਾਤਮਾ ਜਿਹੜੀਆਂ ਚੋਲੇ ਛੱਡ ਜਾਂਦੀਆਂ ਨੇ, ਔਰ ਸਾਨੂੰ ਅਜੇ ਤੱਕ ਸੋਝੀ ਨਹੀਂ ਆਈ। ਉਹ ਮਨ ਦੇ ਹੁਕਮ ਵਿੱਚ ਆ ਕਰਕੇ ਅਸੀਂ ਇਸ ਪਰਮਾਤਮਾ ਨੂੰ ਵੀ ਝੁਕਾ ਦਿੰਦੇ ਹਾਂ ਇਹਨਾਂ ਪੱਥਰਾਂ ਦੇ ਅੱਗੇ, ਇਸ ਤੋਂ ਵੱਡੀ ਕਾਲ ਦੀ ਹੋਰ ਸੂਖਮ ਚਾਲ ਕਿਹੜੀ ਹੋਏਗੀ? ਸਤਿਗੁਰੂ ਹਰ ਚਾਲ ਨੂੰ ਕਾਲ ਦੀ ਸਪਸ਼ਟ ਕਰ, ਵਿਚਾਰ ਕਰਨ ਵਾਲੀ ਗੱਲ ਹੈ, ਕੋਈ ਨਿੰਦਿਆ ਨਹੀਂ, ਕੋਈ ਕਿਸੇ ਦੀ ਵਡਿਆਈ ਨਹੀਂ, ਕੋਈ ਇਹ ਸਰਵ ਧਰਮ ਸੰਮੇਲਨ ਨਹੀਂ ਹੋ ਰਿਹਾ, ਇਹ ਸੱਚ ਦਾ ਹੁਕਾ, ਸੱਚ ਦੀ ਬਾਣੀ ਸੱਚਖੰਡ ਤੋਂ ਦਿੱਤੀ ਜਾ ਰਹੀ ਹੈ, ਸੱਚ ਵੀ ਪ੍ਰਦਰਸ਼ਿਤ ਕੀਤੇ ਜਾਣਗੇ ਔਰ ਝੂਠ ਵੀ, ਕਿਸੇ ਦੀ ਵਡਿਆਈ ਜਾਂ ਨਿੰਦਿਆ ਨਹੀਂ ਹੈ, ਇਹ ਵਿਚਾਰ ਕਰਨ ਵਾਲੀ ਗੱਲ ਹੈ, ਰੂਹਾਨੀਅਤ ਦਾ ਮਜ਼ਮੂਨ ਹੈ। ਸੋਚੋ, ਸਮਝੋ, ਉਸ ਕੈਦ ਚੋਂ ਕੁਛ ਛਣਾ ਵਾਸਤੇ ਨਿਕਲ ਕਰਕੇ ਬਾਹਰ ਆ ਜਾਓ, ਵਿਚਾਰ ਕਰਨ ਵਾਸਤੇ। ਇਹ ਕੈਦ ਕਿਹੜੀ ਹੈ? ਇਹ ਧਰਮ ਔਰ ਮਤਾ ਦੀ ਕੈਦ ਅਸੀਂ ਆਪ ਬਣਾਈ ਹੈ। ਇਹ ਦੀਵਾਰਾਂ ਕਿੰਨੇ ਖੜੀਆਂ ਕੀਤੀਆਂ ਨੇ? ਇਹ ਤੁਸੀਂ ਔਰ ਅਸੀਂ ਖੜੀਆਂ ਕੀਤੀਆਂ ਨੇ। ਸਤਿਗੁਰੂ ਕਦੇ ਵੀ ਨਾ ਕੋਈ ਧਰਮ ਚਲਾਉਣ ਆਉਂਦੇ ਨੇ, ਨਾ ਕੋਈ ਪੰਥ ਚਲਾਉਣ ਵਾਸਤੇ ਆਉਂਦੇ ਨੇ, ਉਹ ਤੇ ਸਿਰਫ ਉਹ ਆਵਾਜ਼ ਸੁਣਾਉਣ ਵਾਸਤੇ ਆਉਂਦੇ ਨੇ ਜੋ ਸਤਿਪੁਰਸ਼ ਦੀ ਆਵਾਜ਼ ਹੈ, ਉਹਨਾਂ ਦੇ ਅੰਦਰ ਸ਼ਬਦ ਉਹ ਆਵਾਜ਼ ਪ੍ਰਗਟ ਹੁੰਦੀ ਹੈ, ਉਹ ਸਾਡੇ ਅੰਦਰ ਪ੍ਰਗਟ ਕਰਨ ਵਾਸਤੇ ਆਉਂਦੇ ਨੇ। ਪਰ ਅਸੀਂ ਕੀ ਕਰਦੇ ਹਾਂ? ਜਦੋਂ ਉਹ ਚਲੇ ਜਾਂਦੇ ਨੇ, ਉਹਨਾਂ ਦੇ ਉਹ ਸਾਰੀ ਬਾਣੀ ਨੂੰ ਸੀਮਿਤ ਕਰ ਦਿੰਦੇ ਹਾਂ ਦੀਵਾਰਾਂ ਖੜੀਆਂ ਕਰਕੇ, ਉਹਨਾਂ ਨੂੰ ਵੀ ਕੈਦ ਕਰ ਦਿੰਦੇ ਹਾਂ ਔਰ ਆਪਣੇ ਆਪ ਨੂੰ ਉਹਦੇ ਅੰਦਰ ਕੈਦੀ ਬਣਾ ਲੈਂਦੇ ਹਾਂ। ਹੁਣ ਇੱਕ ਕੈਦੀ ਉਸ ਆਜ਼ਾਦੀ ਦੀ ਅਵਸਥਾ ਨੂੰ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦਾ? ਜਦ ਤੱਕ ਸਾਧ ਸੰਗਤ ਜੀ ਅਸੀਂ ਇਹ ਸਾਰੇ ਧਰਮ ਔਰ ਮਤਾ ਦੇ ਦੀਵਾਰਾਂ ਦੇ ਵਿੱਚੋਂ ਆਪਣੇ ਆਪ ਨੂੰ ਕੈਦ ਤੋਂ ਆਜ਼ਾਦ ਨਹੀਂ ਕਰਾਵਾਂਗੇ, ਇਹ ਆਜ਼ਾਦੀ ਅਸੀਂ ਖੁਦ ਹਾਸਲ ਕਰਨੀ ਹੈ। ਇੱਕ ਸਟੂਡੈਂਟ ਨੂੰ ਟੀਚਰ ਕੀ ਘੋਲ ਕੇ ਦਿੰਦਾ ਹੈ ਕਿ ਉਹ ਟੀਚਰ ਹੀ ਬਣ ਜਾਂਦਾ ਹੈ? 20-25-26 ਸਾਲ ਪੜ੍ਹਨ ਦੇ ਬਾਅਦ ਉਹ ਡਾਕਟਰ ਹੀ ਬਣ ਜਾਂਦਾ ਹੈ ਪ੍ਰੋਫੈਸਰ ਕੋਲੋਂ ਪੜ੍ਹ ਪੜ੍ਹ ਕੇ। ਹੁਣ ਪ੍ਰੋਫੈਸਰ ਕੋਲੋਂ ਪੁੱਛਿਆ ਗਿਆ ਵੀ ਤੂੰ ਸਟੂਡੈਂਟ ਨੂੰ ਕੀ ਘੋਲ ਕੇ ਦਿੱਤਾ ਸੀ, ਤੇ ਸਟੂਡੈਂਟ ਨੂੰ ਹੀ ਪੁੱਛ ਲਓ ਵੀ ਉਹਨੇ ਘੋਲ ਕੇ ਕੀ ਪੀਤਾ ਸੀ। ਤੇ ਸਾਧ ਸੰਗਤ ਜੀ ਕੁਝ ਵੀ ਨਹੀਂ, ਕੋਈ ਭਾਵ ਰੂਹਾਨੀਅਤ ਦਾ ਹੈ। ਸਤਿਗੁਰੂ ਕੁਝ ਵੀ ਸਾਡੇ ਦਿਮਾਗ ਵਿੱਚ ਘੋਲ ਕੇ ਨਹੀਂ ਪਾਉਂਦੇ, ਉਹ ਸਿਰਫ ਇੱਕ ਨਿਯਮ ਦਿੰਦੇ ਨੇ ਕਿ ਨਿਯਮ ਦੇ ਅਧੀਨ ਇਸ ਜੀਵਾਤਮਾ ਉਦਮ ਕਰੇ, ਔਰ ਜਿਹੜੀ ਜੀਵਾਤਮਾ ਉਦਮ ਕਰਦੀ ਹੈ ਨਾ, ਉਦਮ ਦਾ ਭਾਵ ਕੀ ਹੈ ਕਿ ਸਤਿਗੁਰਾਂ ਨੇ ਜੋ ਉਪਦੇਸ਼ ਕਰ ਦਿੱਤੇ, ਵਿਚਾਰ ਕਰਕੇ ਦੇਖੋ, ਅਸੀਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਸਤਿਗੁਰੂ ਕਹਿੰਦੇ ਹਾਂ, ਇਹ ਬਾਅਦ ਦੇ ਸੋਚਾਂਗੇ ਕਿ ਸਤਿਗੁਰੂ ਇਸ ਵੇਲੇ ਸਾਡਾ ਉਧਾਰ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ, ਫੋਟੋਆਂ ਨੂੰ ਮੱਥੇ ਟੇਕਣੇ ਠੀਕ ਨੇ ਜਾਂ ਗਲਤ ਨੇ, ਇਹ ਬਾਅਦ ਦੀ ਗੱਲ ਹੈ। ਪਹਿਲੇ ਅਸੀਂ ਅਗਰ ਉਹਨਾਂ ਨੂੰ ਸਤਿਗੁਰੂ ਮੰਨ ਕਰਕੇ ਉਹਨਾਂ ਨੇ ਜੋ ਬਾਣੀ ਦਿੱਤੀ ਹੈ ਉਹਨਾਂ ਦੇ ਜੋ ਉਪਦੇਸ਼ ਦਿੱਤੇ ਨੇ ਵਿਚਾਰ ਕਰਕੇ ਦੇਖੋ ਮੂਲ ਮੰਤਰ ਕੀ ਕਹਿੰਦਾ ਹੈ। ਮੂਲ ਮੰਤਰ ਤੇ ਵਿਚਾਰ ਕਰੋ, ਇੱਕ ਇੱਕ ਸ਼ਬਦ ਹੋਕਾ ਦਿੰਦਾ ਹੈ ਸੱਚ ਦਾ। ਸਤ ਨਾਮ ਹੈ, ਉਹ ਨਾਮ ਸੱਤ ਹੈ, ਸੱਚ ਹੈ। ਔਰ ਕਿਆ ਅਸੀਂ ਝੂਠ ਬੋਲਦੇ ਹਾਂ ਸਾਰਾ ਦਿਨ ਜਾਂ ਸੱਚ ਬੋਲਦੇ ਹਾਂ? ਆਪਣੀ ਜ਼ਿੰਦਗੀ ਦੇ ਵੀ ਲੋਕਾਂ ਦੇ ਗੱਲੇ ਕੱਟਦੇ ਹਾਂ ਜਾਂ ਉਹਨਾਂ ਤੋਂ ਉਧਾਰ ਕਰਨ ਵਾਸਤੇ ਕੋਈ ਦਾਨ ਪੁੰਨ ਵੀ ਕਰ ਦਿੰਦੇ ਹਾਂ? ਵਿਚਾਰ ਕਰਕੇ ਦੇਖੋ ਇੱਕ ਓਮਕਾਰ, ਉਹ ਕਾਰ ਕਿਹੜੀ ਹੈ? ਕਦੀ ਵਿਚਾਰ ਕਰਕੇ ਦੇਖਿਆ ਉਹ ਪਰਮਾਤਮਾ ਇੱਕ ਨਹੀਂ ਹੈ, ਉਹ ਸਾਰੇ ਜਾਣਦੇ ਨੇ, ਤਿੰਨ ਸ਼ਕਤੀਆਂ ਕੰਮ ਕਰ ਰਹੀਆਂ ਨੇ। ਅਸੀਂ ਉਸ ਓਮਕਾਰ ਦੇ ਨਾਲ ਇੱਕ ਹੋਣਾ ਹੈ, ਏਕਮ ਦਾ ਭਾਵ ਹੈ, ਉਹਦੇ ਨਾਲ ਮਿਲ ਕਰਕੇ ਇੱਕ ਹੋ ਜਾਣਾ। ਇੱਕ ਕਦੂ ਹੋਵਾਂਗੇ ਜੋ ਕਰੈਕਟਰ ਸਤਿਗੁਰੂ ਲੈ ਕਰਕੇ ਆਏ ਨੇ, ਜਿਨ੍ਹਾਂ ਨੇ ਮੂਲ ਮੰਤਰ ਸਾਨੂੰ ਬਖਸ਼ਿਆ, ਉਹਨਾਂ ਦਾ ਕੋਈ ਕਰੈਕਟਰ ਹੈ ਸੀ ਜਾਂ ਨਹੀਂ? ਉਹਨਾਂ ਨੇ 12 ਸਾਲ ਨੰਗੇ ਪੈਰ ਘਰ ਘਰ ਜਾ ਕਰਕੇ ਇਸ ਨਾਮ ਦਾ ਹੋਕਾ ਦਿੱਤਾ। ਕਿਹੜੇ ਨਾਮ ਦਾ? ਕਿਆ ਗੁਰਮੁਖੀ ਦੇ ਸ਼ਬਦ ਨਾਮ ਹੈ? ਵਾਣੀ ਵਜੀ ਚੌ ਜੁਗੀ, ਸੱਚੋ ਸੱਚ ਸੁਣਾਈ। ਇਹ ਵਾਣੀ ਤਾਂ 4 ਯੁਗਾਂ ਤੋਂ ਵੱਜ ਰਹੀ ਹੈ। ਵੱਜਣ ਦਾ ਕੀ ਭਾਵ ਹੈ? ਉਹਦੇ ਵਿੱਚ ਆਵਾਜ਼ ਵੀ ਹੈ। ਤੇ ਕਿਆ ਗੁਰਮੁਖੀ ਦੇ ਲਿਖੇ ਹੋਏ ਸ਼ਬਦ ਜੋ ਹੈ ਨੇ ਉਹਨਾਂ 'ਚ ਕੋਈ ਆਵਾਜ਼ ਹੈ? ਅਸੀਂ ਪੜ੍ਹਾਂਗੇ ਤੇ ਆਵਾਜ਼ ਹੋਏਗੀ, ਨਹੀਂ ਤੇ ਆਪਣੀ ਕੋਈ ਹਸਤੀ ਨਹੀਂ ਹੈ ਉਹਨਾਂ ਦੀ। ਇਹ ਬਾਣੀ ਸੱਚਖੰਡ ਦੀ ਹੈ, ਕੋਈ ਸ਼ੱਕ ਨਹੀਂ ਕਿ ਸੱਚੀ ਹੈ। ਪਰ ਸੱਚੀ ਹੋਣ ਦੇ ਬਾਅਦ ਵੀ ਝੂਠੀ ਹੈ। ਝੂਠੀ ਕਿਉਂ ਹੈ? ਕਿਉਂਕਿ ਸਾਨੂੰ ਸੱਚਖੰਡ ਨਹੀਂ ਲਿਜਾ ਸਕਦੀ। ਸੱਚਖੰਡ ਲਿਜਾਣ ਵਾਲੀ ਜਿਹੜੀ ਬਾਣੀ ਹੈ, ਉਹ ਦੋਨੋਂ ਅੱਖਾਂ ਦੇ ਵਿੱਚ ਦਿਨ ਰਾਤ ਸਾਨੂੰ ਪੁਕਾਰ। ਵਿਚਾਰ ਕਰਕੇ ਦੇਖੋ, ਨੌ ਦਲ ਠਾਕੇ ਧਾਵਤ ਰਾਏ, ਦਸਵੇਂ ਨਿਜ ਘਰ ਵਾਸਾ ਪਾਏ। ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਮਿਲਾਵਣੀਆਂ। ਇਹ ਤੁੱਕਾਂ ਕਿਸੇ ਨੂੰ ਸਮਝ ਨਹੀਂ ਆਈਆਂ। ਅਸੀਂ 9 ਦੁਆਰਾਂ 'ਚ ਫਸੇ ਹਾਂ। ਸਾਰਾ ਜਗਤ, ਸਾਰਾ ਸੰਸਾਰ 9 ਦੁਆਰਾਂ ਦੇ ਨਾਲ ਸੰਬੰਧ ਰੱਖਦਾ ਹੈ। ਜਦ ਤੱਕ ਇਹ ਸੁਰਤ ਮਨ ਦਾ ਸੰਗ ਕਰਕੇ ਜੜ ਔਰ ਚੇਤਨ ਦੀ ਗੰਢ ਹੈ, ਇਸ ਜਗਤ ਦੇ ਵਿੱਚ ਭ੍ਰਮਣ ਕਰ ਰਹੀ ਹੈ, ਤਦ ਤੱਕ ਉਹ ਚੜ੍ਹਾਈ ਨਹੀਂ ਕਰ ਸਕਦੀ। ਜੀਵਿਤ ਮਰੀਏ ਭਵ ਜਲ ਤਰੀਏ, ਮਰਨ ਦੇ ਬਾਅਦ ਦਾ ਸੱਚਖੰਡ ਨਹੀਂ ਹੈ, ਉਹ ਝੂਠਾ ਹੈ। ਜਿਹੜੇ ਕਹਿੰਦੇ ਨੇ ਮਰਨ ਦੇ ਬਾਅਦ ਸੱਚਖੰਡ ਲੈ ਕੇ ਜਾਵਾਂਗੇ, ਸਵਰਗਾਂ 'ਚ ਤੁਹਾਡਾ ਵਾਸਾ ਹੋਏਗਾ, ਉਹ ਵੀ ਨਰਕਾਂ 'ਚ ਨੇ, ਸਾਨੂੰ ਵੀ ਨਰਕਾਂ 'ਚ ਲੈ ਕਰਕੇ ਜਾਣਗੇ। ਇਸ ਕਰਕੇ ਸੋਚ ਲਓ, ਵਿਚਾਰ ਕਰ ਲਓ ਕਿ ਇਹ ਜਿੰਦੇ ਜੀ ਦਾ ਮਜ਼ਮੂਨ ਹੈ। ਜਿਹੜਾ ਜਿੰਦੇ ਜੀ ਸੁਰਤ ਨੂੰ ਸਮੇਟ ਕਰਕੇ ਇਸ ਆਵਾਜ਼ ਦੇ ਨਾਲ ਲੱਗ ਕਰਕੇ ਸੱਚਖੰਡ ਪਹੁੰਚ ਗਿਆ, ਉਹ ਆਵਾਗਮਨ ਤੋਂ ਬਚ ਗਿਆ। ਮਰਨ ਦੇ ਬਾਅਦ ਸਭ ਆਵਾਗਮਨ ਦੇ ਵਿੱਚ ਹਨ। ਸਿਰਫ ਕਲਾਸ ਬਦਲ ਸਕਦੀ ਹੈ, ਸੀ ਤੋਂ ਬੀ, ਬੀ ਤੋਂ ਏ, ਏ ਤੋਂ ਐਸ ਹੋ ਜਾਏਗੀ, ਪਰ ਆਵਾਂਗੇ ਜ਼ਰੂਰ ਇਹ ਫਸਲ ਕੱਟਣ ਵਾਸਤੇ ਜਿਹੜੀ ਅਸੀਂ ਬੀਜ ਰਹੇ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਨਾਮ ਬੋਵੋ, ਇਹ ਕਿੱਥੇ ਬੋਣਾ ਹੈ, ਕਿਸ ਤਰੀਕੇ ਦੇ ਨਾਲ ਬੋਣਾ ਹੈ, ਵਿਚਾਰ ਕਰਕੇ ਦੇਖੋ ਭਜਨ ਕੀ ਹੈ। ਸੋ ਪਹਿਲਾ ਸ਼ਬਦ ਜੋ ਜਪ ਹੈ ਭਜਨ ਦਾ, ਉਹ ਹੈ ਸਤਿਗੁਰਾਂ ਦੇ ਉਪਦੇਸ਼ ਦੇ ਉੱਪਰ ਅਮਲ ਕਰਨਾ ਇਸ ਸਰੀਰ ਦੇ ਨਾਲ। ਸਰੀਰਕ ਜਪ ਜਦ ਤੱਕ ਪੂਰਾ ਨਹੀਂ ਹੋਏਗਾ, ਅੰਦਰ ਦਾ ਜਪ ਹੋ ਹੀ ਨਹੀਂ ਸਕਦਾ, ਉਹ ਬਗਲੇ ਵਾਲੀ ਭਗਤੀ ਹੈ, ਕਦੇ ਨਾ ਪੂਰਨ ਹੋਈ ਹੈ ਨਾ ਕਦੇ ਪੂਰਨ ਹੋਏਗੀ। ਅਸੀਂ, ਸਾਡਾ ਜਨਮ ਦੇ ਕਿੰਨੀ ਉਮਰ ਹੈ, 60 ਸਾਲ, 80 ਸਾਲ, 100 ਸਾਲ, 1000 ਸਾਲ ਜਪ ਕੀਤਾ ਹੈ ਰਿਸ਼ੀ ਮੁਨੀਆਂ ਨੇ, ਉਸ ਦੇ ਬਾਅਦ ਉਹਨਾਂ ਨੂੰ ਧੁਨ ਨਹੀਂ ਮਿਲੀ। ਤੇ ਕਿਆ ਸਾਨੂੰ 2.5 ਘੰਟੇ ਜਪ ਕਰਕੇ ਧੁਨ ਮਿਲ ਜਾਏਗੀ? ਉਹ ਸੱਚੀ ਧੁਨ ਹੈ, ਸ਼ਿਵ ਜੀ ਨੂੰ ਨਹੀਂ ਮਿਲੀ ਸੀ, ਅੱਜ ਤੱਕ ਆਵਾਗਮਨ ਦੇ ਵਿੱਚ ਭਟਕ ਰਹੇ ਨੇ। ਕਲਾਸ ਮਿਲ ਗਈ ਹੈ ਇਸ ਦੀ, ਕੋਈ ਗੱਲ ਨਹੀਂ, ਉਸ ਤੋਂ ਬਾਅਦ ਫਿਰ ਇਹਨਾਂ ਲੋਕਾਂ ਦੇ ਵਿੱਚ ਆਉਣਾ ਪਏਗਾ, ਫਿਰ ਭੁਗਤਾਨ ਦੇਣਾ ਪਏਗਾ। ਤੇ ਅਸੀਂ ਸ਼ਿਵ ਕੋਲੋਂ ਉੱਚੀ ਹੋ ਗਏ, ਅਸੀਂ ਸ਼ਿਵ ਜੀ ਨੂੰ ਪੂਜ ਰਹੇ ਹਾਂ। ਕੋਈ ਨਿੰਦਿਆ ਨਹੀਂ ਕਰਨੀ, ਕੋਈ ਅਭਾਵ ਨਹੀਂ ਲਿਆਉਣਾ ਆਪਣੇ ਮਨ ਦੇ ਵਿੱਚ, ਇਹ ਦੇਵੀ ਦੇਵਤਾ ਵੀ ਉੱਤਮ ਭੋਗੀ ਜੁਨਾ ਨੇ, ਇਹਨਾਂ ਨੇ ਵੀ ਕੀਤੇ ਹੋਏ ਨੇ। ਵਿਚਾਰ ਕਰਨ ਵਾਲੀ ਗੱਲ ਹੈ ਕਿ ਮਾਇਆ ਨੇ ਇਹਨਾਂ ਨੂੰ ਠੱਗ ਲਿਆ। ਜਦ ਇੰਨੀ ਵੱਡੀਆਂ ਹਸਤੀਆਂ 1000 ਸਾਲ ਤਪ ਕਰਨ ਦੇ ਬਾਅਦ, ਤਪ ਕੀ ਸੀ, ਜ਼ਮੀਨ ਦੇ ਅੰਦਰ, ਪਾਣੀ ਦੇ ਅੰਦਰ ਸੂਕਸ਼ਮ ਹੋ ਕਰਕੇ ਜਪ ਕਰਦੇ ਸਨ, ਤੇ 2.5 ਘੰਟੇ ਦਾ ਜਪ ਸਾਨੂੰ ਆਵਾਜ਼ ਸੁਣਾ ਦੇਗਾ? ਵਿਚਾਰ ਕਰਕੇ ਦੇਖ ਲਓ ਅਸੀਂ ਮਨ ਦੇ ਕੈਸੇ ਪਰਮ ਔਰ ਕੈਸੀ ਸੂਕਸ਼ਮ ਚਾਲਾਂ ਦੇ ਵਿੱਚ ਵਸਤ। ਅਸੀਂ ਕਹਿੰਦੇ ਹਾਂ ਸਾਨੂੰ ਸਤਿਗੁਰੂ ਦੀ ਲੋੜ ਹੈ, ਸਤਿਗੁਰੂ ਦੇ ਕੋਲ ਜਾ ਕਰਕੇ ਵੀ ਅਸੀਂ ਨਹੀਂ ਪਛਾਣ ਸਕੇ, ਸਤਿਗੁਰੂ ਵਾਲੇ ਨਹੀਂ ਬਣ ਸਕੇ। ਮਨ ਨੇ ਐਸਾ ਭਰਮਾ ਕਰਕੇ ਰੱਖ ਦਿੱਤਾ ਹੈ ਕਿ ਤੂੰ ਨਾਮ ਲੈ ਲੈ, ਤੇਰਾ ਉਧਾਰ ਹੋ ਜਾਏਗਾ। ਉਹ ਨਾਮ ਕਿੱਥੇ ਹੈ? ਕਦੀ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ? ਕਦੀ ਆਪਣੇ ਅੰਦਰ ਉਹ ਲਟਕ ਪੈਦਾ ਕੀਤੀ ਹੈ? ਜਿਹੜੀ ਸੰਸਾਰ ਦੀ ਕਾਰ ਲੈਣੀ ਹੋਵੇ ਤੇ ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ, ਲੋਕਾਂ ਦੇ ਜੇਬ ਹਲਕੇ ਕਰਨ ਲੱਗ ਜਾਂਦੇ ਹਾਂ, ਮਤਲਬ ਪਾਪ ਕਰਮ ਕਰਨ ਤੋਂ ਵੀ ਅਸੀਂ ਬਾਜ ਨਹੀਂ ਆਉਂਦੇ ਇੱਕ ਭੌਤਿਕ ਵਸਤੂ ਲੈਣ ਵਾਸਤੇ, ਇੱਕ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ। ਅਸੀਂ ਸਤਿਗੁਰਾਂ ਦੇ ਕਿੰਨੇ ਉਪਦੇਸ਼ਾਂ ਦੇ ਉੱਪਰ ਅਮਲ ਕਰਦੇ ਹਾਂ। 50 ਸਾਲ ਹੋ ਗਈ ਹੈ ਸਾਨੂੰ ਟੇਕ ਲਿਆ, ਕਿਤਨਾ ਅਸੀਂ ਪਾਲਣ ਕੀਤਾ ਆਪਣੇ ਸਤਿਗੁਰਾਂ ਦੇ ਉਪਦੇਸ਼ ਦਾ। ਸਤਿਗੁਰੂ ਆਉਂਦੇ ਨੇ ਕਰੈਕਟਰ ਲੈ ਕਰਕੇ, ਉਹ ਕਰੈਕਟਰ ਕਿਆ ਉਹਨਾਂ ਦੇ ਆਪਣੇ ਵਾਸਤੇ ਆਉਂਦਾ ਹੈ। ਕਿਸ਼ਨ ਜੀ ਨੇ ਸਪਸ਼ਟ ਕੀਤਾ ਹੈ, ਹੇ ਕੁੰਤੀ ਪੁੱਤਰ, ਤਿੰਨੋਂ ਲੋਕੋਂ ਮੈਂ ਮੁਝੇ ਸਭ ਕੁਛ ਪ੍ਰਾਪਤ ਹੈ, ਉਸਕੇ ਬਾਵਜੂਦ ਮੈਂ ਮਾਂ ਬਾਪ ਭਾਈ ਬਹਿਣ ਕੀ ਸੇਵਾ ਕਰਤਾ ਹੂੰ, ਜਗਤ ਮੇਂ ਹੋਰ ਸਾਰੇ ਜਿਤਨੇ ਵੀ ਕਾਮ ਹੈ ਕਰਤਾ ਹੂੰ, ਲੀਏ ਕਰਤਾ ਹੂੰ ਕਿ ਤਾਂ ਕਿ ਤੁਮ ਵੀ ਐਸਾ ਹੀ ਆਚਰਣ ਕਰੋ। ਇਸ ਤੋਂ ਸਪਸ਼ਟ ਹੈ ਕਿ ਜਿਤਨੇ ਵੀ ਅਵਤਾਰ ਆਏ ਨੇ ਆਪਣੀ ਆਵਾਗਮਨ ਨੂੰ ਪੱਕਾ ਕਰਨ ਵਾਸਤੇ ਆਏ ਨੇ। ਇਹ ਸਾਰੇ ਅਵਤਾਰ ਕਾਲ ਦੀ ਇੱਕ ਚਾਲ ਸੀ, ਇਹ ਵੀ ਇੱਕ ਈਸ਼ਵਰੀ ਸ਼ਕਤੀਆਂ ਨੇ। ਕਾਲ ਨੇ 84 ਲੱਖ ਜੰਮਿਆਂ ਨੂੰ ਰੌਣਕਮਈ ਰੱਖਣ ਵਾਸਤੇ, ਇਹਨਾਂ ਜੀਵਾਤਮਾ ਨੂੰ ਕੈਦ ਕਰਨ ਲਈ ਜਿੱਥੇ ਨਿਯਮ ਬਣਾਏ ਉੱਥੇ ਆਪਣੇ ਅਵਤਾਰ ਭੇਜੇ। ਦਸ਼ਮ ਗ੍ਰੰਥ ਨੂੰ ਪੜ੍ਹ ਕਰਕੇ ਦੇਖ ਲਓ, ਕਲਗੀਧਰ ਪਾਤਸ਼ਾਹ ਦੇ ਜਬ ਵੀ ਅਵਤਾਰਾਂ ਦੀ ਗਣਨਾ ਕੀਤੀ ਹੈ ਬੜੇ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ, ਔਰ ਉਸਦੇ ਬਾਵਜੂਦ ਅਸੀਂ ਆਪਣੇ ਘਰਾਂ ਦੇ ਵਿੱਚ ਇਹਨਾਂ ਦੇਵੀ ਦੇਵਤਿਆਂ ਨੂੰ ਹੀ ਪੂਜਦੇ ਨੇ। ਤੇ ਫਿਰ ਅਸੀਂ ਗੁਰੂ ਦੀ ਮੱਤ ਤੇ ਚੱਲ ਰਹੇ ਹਾਂ ਜਾਂ ਮਨ ਦੀ ਮੱਤ ਤੇ? ਮਨ ਕੌਣ ਹੈ? ਬ੍ਰਹਮ ਦਾ ਅੰਸ਼। ਬ੍ਰਹਮ ਕੌਣ ਹੈ? ਕਾਲ ਦਾ ਬੇਟਾ, ਯਾਨੀ ਕਿ ਅਸੀਂ ਕਾਲ ਦੇ ਪੋਤਰੇ ਦੀ ਜੋ ਹੈ ਪੂਜਾ ਕਰ ਰਹੇ ਹਾਂ। ਹੁਣ ਜਿਸ ਦੀ ਪੂਜਾ ਕਰਾਂਗੇ ਅਸੀਂ ਉਹਦੇ ਵੀ ਸਮਾਵਾਂਗੇ। ਇਹੀ ਭਾਵ ਹੈ ਨਾ, ਇੱਕ ਵਿਅਕਤੀ ਜਿਸ ਦੀ ਪੂਜਾ ਕਰਦਾ ਹੈ ਅੰਤ ਵਿੱਚ ਉਸਦਾ ਹੀ ਹੋ ਜਾਂਦਾ ਹੈ, ਉਹਦਾ ਹੀ ਰੂਪ ਹੋ ਜਾਂਦਾ ਹੈ। ਗੁਰਮੁਖ ਦਾ ਕੀ ਭਾਵ ਹੈ? ਮਨਮੁਖ ਤੋਂ ਗੁਰਮੁਖ ਬਣਨਾ, ਯਾਨੀ ਕਿ ਗੁਰੂ ਦੇ ਮੁਖ ਵਰਗਾ, ਗੁਰੂ ਦਾ ਜੋ ਕਰੈਕਟਰ ਹੈ ਉਹ ਆਪਣੇ ਅੰਦਰੋਂ ਜ਼ਾਹਿਰ ਕਰਨਾ। ਜਿਸ ਲਈ ਗੁਰੂ ਔਰ ਸਾਡੇ ਵਿੱਚ ਕਰੈਕਟਰ ਇੱਕ ਮੇਖ ਹੋ ਜਾਏਗੀ, ਅਸੀਂ ਮਨਮੁਖ ਤੋਂ ਗੁਰਮੁਖ ਬਣ ਜਾਵਾਂਗੇ। ਤੇ ਫਿਰ ਕਿਆ ਅਸੀਂ ਇਹਨਾਂ ਅਵਤਾਰਾਂ ਨੂੰ ਪੂਜ ਕਰਕੇ ਕਿਆ ਅਸੀਂ ਇਹਨਾਂ ਦੇ ਅਵਤਾਰਾਂ ਦਾ ਹੀ ਰੂਪ ਨਹੀਂ ਹੋ ਜਾਵਾਂਗੇ? ਫਿਰ ਸਤਿਗੁਰੂ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਲਵਾਂਗੇ? ਇਹ ਮਨ ਦੀ ਬੜੀ ਸੂਖਮ ਚਾਲ ਹੈ, ਉਹਨੇ ਸਾਨੂੰ ਭਰਮਾ ਕਰਕੇ ਰੱਖਿਆ ਹੋਇਆ ਔਰ ਅਸੀਂ ਭਰਮੇ ਹੋਏ ਹਾਂ। ਉਸ ਆਸਕੰਡੀ ਜੋ ਪਹਿਲਾ ਜਪ ਹੈ ਸਰੀਰ ਦਾ ਹੈ, ਜਦ ਤੱਕ ਸਰੀਰ ਦਾ ਇਹ ਜਪ ਜਿਸ ਨੂੰ ਕਰਮ ਕਿਹਾ ਜਾਂਦਾ ਹੈ ਸਾਰਥਕ ਨਹੀਂ ਹੋਏਗਾ। ਸੇਵਾ ਕਰਤ ਹੋਏ ਨਿਸ਼ਕਾਮੀ, ਕਿਸ ਕੋ ਹੋਤ ਪ੍ਰਾਪਤ ਸਵਾਮੀ। ਸਵਾਮੀ ਦੀ ਯਾਨੀ ਕਿ ਪ੍ਰਮਾਤਮਾ ਦੀ ਪ੍ਰਾਪਤੀ ਕਿਸ ਨੂੰ ਹੈ? ਜਿਹੜੀ ਨਿਸ਼ਕਾਮਤਾ ਦੀ ਸੇਵਾ ਜੋ ਹੈ, ਨਿਸ਼ਕਾਮਤਾ ਦਾ ਕਰਮ। ਤੇ ਅਸੀਂ ਜੋ ਵੀ ਕਰਮ ਕਰਦੇ ਹਾਂ, ਚਾਹੇ ਸਤਿਗੁਰੂ ਦੇ ਕੋਲ ਕਰਦੇ ਹਾਂ ਜਾਂ ਆਪਣੇ ਘਰ ਦੇ ਵਿੱਚ ਸਮਾਜ ਦੇ ਵਿੱਚ ਕੰਮ ਕਰਦੇ ਹਾਂ, ਇੱਕ ਕਿਰਿਆ ਹੈ। ਅਗਰ ਉਹਦੇ ਵਿੱਚ ਕੋਈ ਵੀ ਇੱਛਾ ਰੱਖੀ ਗਈ ਹੈ ਤੇ ਉਹ ਬੰਧਨਕਾਰੀ ਪ੍ਰਭਾਵ ਦੇ ਵਿੱਚ ਹੈ। ਇਸੀ ਕਰਕੇ ਕਿਸ਼ਨ ਜੀ ਨੇ ਕਿਹਾ ਸੀ ਕਿ ਮਨ ਬੁੱਧੀ ਔਰ ਇੰਦਰੀਓ ਕੋ ਮੇਰੇ ਮੇਂ ਸਥਿਤ ਕਰ, ਔਰ ਆਪਕਾ ਫਲ ਜੋ ਹੈ ਉਹ ਮੇਰੇ ਕੋ ਅਰਪਿਤ ਕਰ, ਤਬ ਜਾ ਕੇ ਤੂੰ ਜੋ ਹੈ ਇਸ ਬੰਧਨਕਾਰੀ ਪ੍ਰਭਾਵ ਸੇ ਮੁਕਤ ਹੋਏਗਾ। ਅਸੀਂ ਤੇ ਬੰਧਨਕਾਰੀ ਪ੍ਰਭਾਵ ਵਾਲਾ ਕਰਮ ਕਰ ਰਹੇ ਹਾਂ, ਭਾਵੇਂ ਸਤਿਗੁਰਾਂ ਦੇ ਕੋਲ ਜਾ ਕਰਕੇ ਕਰਦੇ ਹਾਂ। ਯਾਨੀ ਕਿ ਜੀਵਾਤਮਾ ਨੂੰ ਬੰਧਨ ਦਾ ਕੰਮ ਅਸੀਂ ਖੁਦ ਕਰਦੇ ਹਾਂ। ਕਾਲ ਨੇ ਸਾਨੂੰ ਜ਼ਬਰਦਸਤੀ ਨਹੀਂ ਬੰਧਿਆ, ਸਵਾਦ ਵੀ ਅਸੀਂ ਲਾਏ ਨੇ, ਜੰਜੀਰਾਂ ਵੀ ਅਸੀਂ ਪਾਈਆਂ ਨੇ, ਤੇ ਸਤਿਗੁਰਾਂ ਨੇ ਵੀ ਕੁਛ ਨਹੀਂ ਕਰਨਾ। ਜੇ ਯਾਦ ਰੱਖਣਾ, ਉਹਨਾਂ ਨੇ ਇੱਕ ਰਸਤਾ ਦੇਣਾ ਹੈ, ਨਿਯਮ ਦੇਣੇ ਨੇ, ਤੇ ਜਿਹੜੀ ਜੀਵਾਤਮਾ ਨਿਯਮਾਂ ਦੇ ਉੱਪਰ ਆ ਜਾਏਗੀ ਆਪਣੇ ਆਪ ਨੂੰ ਸਾਰਥਕ ਕਰ ਲਏਗੀ। ਇਹ ਬੇੜੀਆਂ ਵੀ ਅਸੀਂ ਖੁਦ ਹੀ ਖੋਲਣੀਆਂ। ਇੱਕ ਇੱਕ ਕਰਕੇ ਇੱਕ ਗੱਲ ਯਾਦ ਰੱਖਣਾ, ਇਹ ਗੈਸ ਦਾ ਗੁਬਾਰਾ ਹੈ ਨਾ, 1, 2, 4, 5 ਧਾਗਿਆਂ ਦੀ ਕੀ ਗੱਲ ਕਰਨੀ ਹੈ? ਇੱਕ ਕੱਚਾ ਧਾਗਾ ਉਸਨੂੰ ਬੰਧਾ ਹੋਵੇ ਨਾ, ਆਕਾਸ਼ ਵਿੱਚ ਉੱਡ ਨਹੀਂ ਸਕਦਾ, ਉਹ ਬੰਧਿਆ ਰਹੇਗਾ ਇੱਕ ਕੱਚੇ ਧਾਗੇ ਦੇ ਨਾਲ। ਤੇ ਯਾਦ ਰੱਖਣਾ, ਜਦ ਤੱਕ ਇੱਕ ਵੀ ਇੱਛਾ ਇਸ ਜੀਵਾਤਮਾ ਦੀ ਬਾਕੀ ਹੈ ਇਸ ਲੋਕ ਦੀ, ਇਹ ਜੀਵਾਤਮਾ ਚੜ੍ਹਾਈ ਨਹੀਂ ਕਰ ਸਕਦੀ, ਜਿੰਦੇ ਮਰਨ ਦੇ ਮਜ਼ਬੂਨ ਨੂੰ ਸਾਰਥਕ ਨਹੀਂ ਕਰ ਸਕਦੀ। ਤੇ ਅਸੀਂ ਕਿੰਨੀਆਂ ਇੱਛਾ ਲੈ ਕਰਕੇ ਬੈਠੇ ਹਾਂ? ਅਜੇ ਤੇ ਧੀਆਂ ਪੁੱਤਰ ਛੋਟੇ ਛੋਟੇ ਨੇ, ਇਹਨਾਂ ਨੂੰ ਜਵਾਨ ਕਰਨਾ ਹੈ, ਪੜ੍ਹਾਉਣਾ ਹੈ, ਵਿਆਹ ਸ਼ਾਦੀਆਂ ਅੱਗੋਂ ਪੋਤੇ ਪੋਤਰੀਆਂ ਨੇ, ਉਸ ਤੋਂ ਬਾਅਦ ਘਰ ਲੈਣਾ ਹੈ, ਕਈ ਕੁਛ ਇਹਨਾਂ ਦੇ ਵਾਸਤੇ ਕਰਨਾ ਹੈ। ਉਹ ਕੀ ਹੋਏਗਾ? ਜਿਹੜੀ ਸਵਾਸਾ ਦੀ ਪੂੰਜੀ ਬਖਸ਼ੀ ਗਈ ਹੈ ਨਾ ਸੰਧੜਾ ਖੇਤ ਨਾਮ ਦਾ ਬੀਜ ਬੋਣ ਵਾਸਤੇ, ਉੱਥੇ ਅਸੀਂ ਇਹਨਾਂ ਧੀਆਂ ਪੁੱਤਰਾਂ ਨੂੰ ਬੀਜ ਕਰਕੇ ਚਲੇ ਜਾਵਾਂਗੇ। ਇਹਨਾਂ ਧੀਆਂ ਪੁੱਤਰਾਂ ਨੂੰ ਬੀਜ ਕਰਕੇ ਫਿਰ ਇਹਨਾਂ ਦੇ ਢਿੱਡੋ ਜਨਮ ਲਵਾਂਗੇ। ਅੱਜ ਇਹ ਸਾਡੇ ਢਿੱਡੋ ਲੈ ਰਹੇ ਨੇ ਜਨਮ, ਕੱਲ ਨੂੰ ਅਸੀਂ ਲਵਾਂਗੇ। ਅੱਜ ਇਹ ਸਾਡੇ ਕੋਲ ਸੇਵਾ ਕਰਾ ਰਹੇ ਨੇ, ਕੱਲ ਅਸੀਂ ਇਹਨਾਂ ਕੋਲ ਕਰਾਵਾਂਗੇ। ਇਹ ਛੋਟਾ ਜਿਹਾ ਨਿਯਮ ਹੈ ਕਿਰਿਆ ਦਾ ਪ੍ਰਤੀਕਿਰਿਆ, ਜੋ ਵੀ ਕਿਰਿਆ ਕਰਾਂਗੇ ਨਾ ਉਹਦੀ ਪ੍ਰਤੀਕਿਰਿਆ ਹੋਏਗੀ ਬੰਧਨਕਾਰੀ ਪ੍ਰਭਾਵ ਦੇ ਵਿੱਚ, ਔਰ ਜਮ੍ਹਾਂ ਆਉਂਦੀ ਰਹੇਗੀ ਤ੍ਰਿਕੁਟੀ ਦੇ ਵਿੱਚ। ਇਹੀ ਕਾਲ ਦੀ ਚਾਲ ਹੈ, ਇਹੀ ਕਾਲ ਦਾ ਉਹ ਸੂਖਮ ਜਾਲ ਹੈ ਜਿਹੜਾ ਸਾਨੂੰ ਇਸ ਅੱਖ ਦੇ ਨਾਲ ਨਜ਼ਰ ਨਹੀਂ ਆਉਂਦਾ। ਸੋ ਸਾਧ ਸੰਗਤ ਜੀ, ਸਾਰੀ ਬਾਣੀ ਵਿਚਾਰ ਕਰਨ ਵਾਲੀ ਹੈ, ਗੁੱਸੇ ਵਾਲੀ ਜਾਂ ਵਡਿਆਈ ਜਾਂ ਨਿੰਦਾ ਵਾਲੀ ਨਹੀਂ। ਸੋ ਪਹਿਲਾ ਸ਼ਬਦ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ ਜਪ, ਉਹ ਜਪ ਤਾਂ ਹੀ ਪੂਰਾ ਹੋਏਗਾ ਜਦੋਂ ਸਰੀਰਕ ਤੌਰ ਤੇ ਅਸੀਂ ਐਸੇ ਕਰਮ ਕਰਾਂਗੇ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤੇ ਨੇ। ਯਾਨੀ ਕਿ ਜੋ ਕਰੈਕਟਰ ਲੈ ਕਰਕੇ ਆਏ ਨੇ ਉਹ ਕਰੈਕਟਰ 1, 2, 3 ਜਿਤਨਾ ਵੀ ਉਹਦੇ ਗੁਣ ਹੈ ਨੇ ਅਸੀਂ ਆਪਣੇ ਅੰਦਰੋਂ ਪ੍ਰਗਟ ਕਰਾਂਗੇ, ਤਦ ਹੀ ਜਾ ਕਰਕੇ ਅਸੀਂ ਉਹਨਾਂ ਦੇ ਨਾਲ ਇੱਕ ਮੇਖ ਹੋਵਾਂਗੇ। ਸਾਡਾ ਬਾਹਰ ਦਾ ਜਪ ਪੂਰਾ ਹੋਏਗਾ, ਔਰ ਬਾਹਰ ਦਾ ਜਪ ਪੂਰਾ ਹੋਏਗਾ ਤੇ तद जा करके अंदर दी जो उपासना है कर्म और उपासना तत्व ज्ञान दा आधार है। वेद शास्त्र सारे पढ़ करके देख लो, यही आधार उन्होंने दिता सी अवतारा ने और यही आधार जो है सतगुरां ने दिता है। बाहर दे कर्म नू बाहर दे जप नू पूरा किते बिना अंदर दी उपासना हो ही नहीं सकती, किसी कीमत ते नहीं हो सकती। जदों भी होएगी बाहरों अंदर होएगी। सो अंदर दा जाप जदों पूरा हुंदा है उस दे बाद दूसरा जो अध्याय दूसरी पौड़ी है वह ख्याल दी है। वह ख्याल जदों तां ही पक्का हुंदा है जदों जीवात्मा सिमट करके नौ द्वारे खाली कर दी है, यानी कि जब तक एक भी इच्छा बाकी है अंदर दा जप पूरा नहीं होएगा। और जब तक अंदर दा जप पूरा नहीं होएगा सतगुरु नूरानी रूप च नहीं आणगे, शब्द रूप च नहीं आणगे। और जब तक वो नहीं आणगे तब तक वो तीसरा मजमून जो है जो सचखंड तो आवाज आ रही है जो शब्द दिन रात वज रहा है नौ द्वारे खाली करके दसवें द्वार अनद नाद दिन रात वज रहा है वह सानू सुनाई नहीं देगा। अगली तुक विच की कहा सी गुरमति शब्द सुनाणगियां, गुरमति यानी कि गुरु की मत अनुसार जड़ी जीवात्मा पंच शब्दी टेक लै करके अपने इस अमली जिंदगी दे विच अमली जामा पहना देंदी है तदे ही जा करके मनुखे जन्म नु सार्थक करती है। सतगुरु अंदर दे विच प्रगट हो करके उस नु ओ आवाज सुनांदे ने, ओ आवाज ही शब्द है, ओ आवाज ही नाम है, ओ आवाज ही कीर्तन है, ओ आवाज ही अखत कथा है। अनगणित नामा दे नाल सतगुरां ने उस नु याद किया है, असी इन्हां नामा दे विच फस गए हां। ये नाम जड़े ने सतगुरां दे साडे तुहाडे बनाए हुए ने, उस परमात्मा नु याद करन दा एक तरीका है। पर जो सच दी आवाज है जिस आवाज नु कह करके ये शब्द रखे गए ने वो अंतर दे विच है, उदे विच एक ज्योत है, प्रकाश है और एक तुन है बड़ी मिठी। और ये कौन दे सकता है? ये पूरन सतगुरु दे सकते ने। कोई भी निर्जीव वस्तु ना आज तक दे सकी है ना कदी दे सकेगी। बाणी बार बार पुकार करके ये उपदेश देंदी है। असी पढ़ते हाँ रटते हाँ कदे भी उसके उपर अमल नहीं करते। अगर असी इस बाणी नू ही सतगुरां दी गुरु नानक साहब की बाणी कह करके याद करते हाँ अमल करना शुरू कर दईए तो मूल मंत्र का अंत की है? गुर प्रसाद। गुर प्रसाद का की भाव है? गुरु की कृपा एकमकार। अगर तुसी उस एकमकार दे नाल मिलना चाहते हो, एक मेक होना चाहते हो तो गुरु की कृपा नू हासिल करो। हुण गुरु ही नहीं है तो कृपा किस दी लईए? ये दसो मथा किनू टेकीए? इस करके सब तो पहले विचार करो अपने गुरु की तलाश। जब तक पूर्ण सतगुरु नहीं होणगे, पूरे ग्रंथ साहब का आधार है मूल मंत्र, और मूल मंत्र का आधार है गुरु प्रसाद, गुरु की कृपा। गुरु की कृपा हासिल करनी है तो सब तो पहले गुरु वाले बनो। सिर्फ पोथियां नू मथा टेक करके असी गुरु वाले नहीं कहला सकते, ये विचार करने वाली गल है। तो अंदर का जो मजमून है सतगुरां ने बिल्कुल स्पष्ट कर दिता है कि जप किस तरह पूरा होएगा और किस तरीके नालो परमात्मा की आवाज सानू सुनाई देगी। हुण उस परमात्मा की आवाज नू सुनन वास्ते ही गुरु नानक साहब ने यह चार पौड़ियां उचारियां सन। हुण ये चार पौड़ियां नू असी दिन दे विच कई तक कितने ही वारी रटदे ने, सवेरे दुपहरी शामी रटी, पर विचार करके देखो इतना रटन दे बाद 50-100 साल रटन दे बाद सानू ओ आवाज सुनाई दित्ती है कदी जिहड़ी दसवें द्वार दिन रात तुनकारे दे रही है? और इस पोथी नू असी रटदे हां रटन दे बाद जो इशारे इन्हां चार पौड़ियां दे विच सतगुरां ने सानू दित्ते ने, सुनिए सिद्ध पीर सुरनार, सुनिए तरत तवल आकाश, सुनिए दीप लोक पाताल, सुनिए पो न सके काल। कोई ऐसी जीवात्मा है जड़ी दिन रात इस वाणी नू रटदी है और काल दे फंदे चो निकल गई? काल दा नगाड़ा उहदे सिर ते नहीं वजिया? है कोई कैसा? पो न सके काल, किसी ने उस काल तो हद तो निकल गया इसनू पढ़न दे बाद? कोई भी नहीं। तो फिर इसका भाव की है कि कोई होर चीज है जिसनों गुरु नानक साहब कह रहे हैं सुनो। सिद्ध पीर सुनार, सिद्ध पीर और सुर, सुर यानी देवते, नाथ यानी कि जड़े तप करके इस मनुखे जन्म तो बहुत उच्ची अवस्था प्राप्त कर लेंगे ने। क्या किसी की प्राप्त तो हुई है ऐसी अवस्था? दीप लोक पाताल, सत दीप, सत लोक, सत पाताल, विचार करके देखो कितने सूक्ष्म ने, इतने सूक्ष्म ने कि इन अखां नाल नजर ही नहीं आ रहे। सब कुछ मौजूद है इत्थे ही इस ब्रह्मांड दे विच, सानू नजर नहीं आ रहा। क्यों? क्योंकि वह अति सूक्ष्म है। असी स्थूल जगत विच बैठे हाँ, सूक्ष्म जोग नू देख ही नहीं सकते। ਸਤਿਗੁਰਾਂ ਦੇ ਸਥੂਲ ਰੂਪ ਨੂੰ ਅਸੀਂ ਦੇਖ ਲੈਂਦੇ ਹਾਂ, ਸੂਖਮ ਰੂਪ ਨੂੰ ਨਹੀਂ ਦੇਖ ਪੈਂਦੇ। ਅੰਤਰ ਦੇ ਵਿੱਚ ਬੈਠੇ ਨੇ, ਪਰ ਅਸੀਂ ਅੱਜ ਤੱਕ ਅੰਧਕਾਰ ਹੈ, ਅਗਿਆਨਤਾ ਦਾ ਅੰਧਕਾਰ, ਹਉਮੈ ਦਾ ਅੰਧਕਾਰ। ਕਿਸੇ ਨੇ ਇਸ ਅੰਧਕਾਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਬਾਣੀ ਦਿਨ ਰਾਤ ਪੜ੍ਹਦੇ ਹਾਂ, ਅੰਧਕਾਰ ਕਿਉਂ ਨਹੀਂ ਦੂਰ ਹੋ ਗਿਆ? ਇਸ ਦਾ ਮਤਲਬ ਕਮੀ ਕਿਹਦੇ ਵਿੱਚ ਹੈ? ਕਿਆ ਬਾਣੀ ਦੇ ਵਿੱਚ ਕਮੀ ਹੈ? ਨਹੀਂ, ਕਮੀ ਸਾਡੇ ਦੇ ਵਿੱਚ ਹੈ। ਬਾਣੀ ਸੱਚ ਦੀ ਹੈ, ਇਹ ਸੱਚਿਓ ਸੱਚ ਤਾਂ ਹੀ ਹੋਏਗੀ ਜਦੋਂ ਇਸ ਦੇ ਉੱਪਰ ਅਮਲ ਕਰਾਂਗੇ। ਪੂਰਨ ਸਤਿਗੁਰਾਂ ਦੇ ਕੋਲ ਜਾਂਦੇ ਹਾਂ, ਸਤਸੰਗ ਸੁਣਦੇ ਹਾਂ, ਪਰ ਅਮਲ ਨਹੀਂ ਕਰਦੇ। ਬੜੇ ਲੈ ਕੇ ਆਏ ਨੇ ਸਤਿਗੁਰੂ, ਸਤਸੰਗ ਜੀ ਕੋਈ ਸ਼ੱਕ ਨਹੀਂ ਲੈ ਕੇ ਆਏ ਨੇ, ਪਰ ਕਦੀ ਇਹ ਵਿਚਾਰ ਕਰਕੇ ਦੇਖਿਆ ਕਿ ਉਹ ਭੰਡਾਰ ਲੈ ਕਰਕੇ ਕੌਣ ਗਿਆ ਆਪਣੇ ਘਰ ਦੇ ਵਿੱਚ? ਸਭ ਖਾਲੀ ਝੋਲੀਆਂ ਲੈ ਕਰਕੇ ਆਉਂਦੇ ਨੇ। ਕਿਉਂ? ਕਿਉਂਕਿ ਭਾਂਡੇ ਪੁੱਠੇ ਨੇ। ਹੁਣ ਵਰਤਾਉਣ ਵਾਲਾ ਕੀ ਕਰੇਗਾ? ਜਦ ਭਾਂਡਾ ਹੀ ਪੁੱਠਾ ਹੈ ਤੇ ਵਰਤਾਉਣ ਵਾਲਾ ਕੀ ਕਰੇਗਾ? ਵਿਚਾਰ ਕਰਕੇ ਦੇਖੋ, ਅਸੀਂ 365 ਦਿਨ 24 ਘੰਟੇ ਦਿਨ ਰਾਤ ਇਸ ਜਗਤ ਵਿੱਚ ਰਮੇ ਹੋਏ ਹਾਂ, ਤੇ ਕਿਆ ਘੰਟਾ ਦੋ ਘੰਟੇ ਸਤਿਗੁਰੂ ਦੀ ਸ਼ਰਨ ਲੈ ਕਰਕੇ ਭਾਂਡਿਆਂ 'ਚ ਕੁਝ ਪਾ ਕਰਕੇ ਲੈ ਆਵਾਂਗੇ? ਖੋਟੀ ਮਤ ਲਿਜਾ ਕਰਕੇ, ਮਨ ਪੁੱਠਾ ਲਿਜਾ ਕਰਕੇ, ਵਿਕਾਰਾਂ ਦੇ ਵਿੱਚ ਗ੍ਰਸਤ ਲਿਜਾ ਕਰਕੇ? ਕਿਸੇ ਨੇ ਕਦੀ ਉਹ ਪੀਤਮ ਦੀ ਟੇਕ ਦੇਖੀ ਹੈ ਚਕੋਰ ਦੀ? ਕਿਸ ਤਰੀਕੇ ਦੇ ਨਾਲ ਚੰਦ ਨੂੰ ਦੇਖਦਾ ਹੈ? ਜਾ ਕਰਕੇ ਵੇਖੋ, ਘਰਾਲੇ ਮਾਰ ਰਹੇ ਹੁੰਦੇ ਨੇ ਸਤਸੰਗ ਦੇ ਵਿੱਚ, ਅਗਲ ਬਗਲ ਝਾਕ ਕਰਕੇ ਦੇਖ ਲੈਣਾ। ਉਹਨਾਂ ਨੂੰ ਨੀਂਦ ਹੀ ਉਸ ਵੇਲੇ ਆਉਂਦੀ ਹੈ ਜਿਸਲੇ ਸਤਸੰਗ ਸ਼ੁਰੂ ਹੁੰਦਾ, ਉਸ ਤੋਂ ਪਹਿਲੇ ਗੱਲਾਂ ਹੀ ਨਹੀਂ ਖਤਮ ਹੁੰਦੀਆਂ। ਇਸ ਵੇਲੇ ਵਾਸੀਆਂ ਆ ਰਹੀਆਂ ਨੇ ਕਈਆਂ ਨੂੰ, ਸੱਚਖੰਡ ਦੀ ਬਾਣੀ ਮਿਲ ਰਹੀ ਹੈ, ਕਿਉਂਕਿ ਫ੍ਰੀ ਚ ਮਿਲ ਰਹੀ ਹੈ ਨਾ, ਕੋਈ ਮਿਹਨਤ ਨਹੀਂ ਕੀਤੀ, ਕੋਈ ਕੀਮਤ ਨਹੀਂ ਚੁਕਾਈ, ਤੇ ਕਦਰ ਕੌਣ ਜਾਣੇ? ਸਾਧ ਸੰਗਤ ਜੀ, ਉਸ ਤੜਪਦੀ ਆਤਮਾ ਨੂੰ ਪੁੱਛੋ, ਉਸ ਮਛਲੀ ਨੂੰ ਪੁੱਛੋ, ਪਾਣੀ ਦੀ ਕੀ ਕੀਮਤ ਹੁੰਦੀ ਹੈ? ਇੱਕ ਪਲ ਵਾਸਤੇ ਪਾਣੀ ਤੋਂ ਅਲੱਗ ਨਹੀਂ ਹੋ ਸਕਦੀ ਉਹ ਮੱਛੀ, ਮਰ ਜਾਏਗੀ, ਆਪਣੀ ਜਾਨ ਦੇ ਦੇਗੀ। ਔਰ ਅਸੀਂ ਦਾਵਾ ਕਰਦੇ ਹਾਂ ਸਤਿਗੁਰਾਂ ਦਾ ਔਰ ਸੱਚਖੰਡ ਦਾ, ਸਾਡੇ ਅੰਦਰ ਤੜਪ ਕਿੱਥੇ ਹੈ? ਕਦੀ ਵਿਚਾਰ ਕਰਕੇ ਦੇਖਿਆ? 5 ਮਿੰਟ ਪਹਿਲੇ ਅਸੀਂ ਇਕਾਗਰ ਨਹੀਂ ਹੋ ਸਕਦੇ, ਸਾਡੇ ਸਤਸੰਗ ਖਤਮ ਨਹੀਂ ਹੁੰਦੇ। ਸਤਸੰਗ ਜੀ, ਉਹ ਭੰਡਾਰ ਉਹੀ ਲੈ ਕਰਕੇ ਜਾਂਦੇ ਨੇ ਜਿਹੜੇ ਆਪਣੇ ਭਾਂਡੇ ਸਿੱਧੇ ਲੈ ਕਰਕੇ ਝੋਲੀਆਂ ਅੱਡ ਕਰਕੇ ਬੈਠਦੇ ਨੇ, ਇੱਕ ਟੱਕ ਆਪਣੇ ਸਤਿਗੁਰ ਨੂੰ ਦੇਖਦੇ ਨੇ, ਨਿਹਾਰਦੇ ਨੇ। ਸਾਨੂੰ ਪ੍ਰੀਤ ਨਹੀਂ ਹੈ ਆਪਣੇ ਸਤਿਗੁਰ ਦੀ, ਸਿਰਫ ਮਨ ਦੀਆਂ ਚਾਲਾਂ ਨੇ। ਕੋਈ ਅਮੀਰ ਬਣਨ ਵਾਸਤੇ ਜਾਂਦਾ ਹੈ, ਕੋਈ ਦੁੱਖ ਕਟਾਉਣ ਵਾਸਤੇ ਜਾਂਦਾ ਨਾ। ਇਹ ਦੁੱਖ ਕਿਹੜੇ ਨੇ? ਅਮੀਰੀ ਗਰੀਬੀ ਕਿਸ ਦੀ ਹੈ? ਸਾਡੇ ਆਪਣੇ ਬੀਜੇ ਹੋਏ ਕਰਮ ਨੇ। ਔਰ ਸਾਨੂੰ ਖਾਣ ਵੇਲੇ ਬੜਾ ਦੁੱਖ ਹੁੰਦਾ। ਸਾਧ ਸੰਗਤ ਜੀ, ਬਾਣੀ ਜਿਹੜੀ ਹੈ ਇਹ ਸੱਚ ਦੀ ਹੈ, ਸੱਚ ਦਾ ਹੁਕਾ ਦਿੰਦੀ ਹੈ, ਹੱਕ ਦਾ ਨਾਰਾ ਲਾਉਂਦੀ ਹੈ। ਜਿਹੜੇ ਇਸ ਬਾਣੀ ਤੇ ਵਿਚਾਰ ਕਰਦੇ ਨੇ, ਆਵਾਗਮਨ ਮੁਕਤ ਕਰ ਲੈਂਦੇ ਨੇ। ਵਿਚਾਰ ਕਰਨ ਵਾਲੀ ਗੱਲ ਹੈ ਕਿ ਦੀਪ ਲੋਕ ਔਰ ਪਾਤਾਲ ਇਹ ਕਿਸ ਤਰੀਕੇ ਨਾਲ ਖੜੇ ਨੇ? ਇਹ ਆਕਾਸ਼ ਕਿਸ ਦੇ, ਕੋਈ ਖੰਭਾ ਹੈ ਇਹਦੇ? ਇਹ ਧਰਤੀ ਚਾਰੋਂ ਪਾਸੇ ਪਾਣੀ ਹੈ। ਜਹਾਜ਼ ਲੈ ਕੇ ਨਿਕਲ ਜਾਓ, ਦੁਬਾਰਾ ਉਸੀ ਪੁਆਇੰਟ ਤੇ ਆ ਜਾਓਗੇ। ਇਸ ਦਾ ਕੀ ਭਾਵ ਹੈ? ਗੋਲ ਹੈ ਚਾਰੋਂ ਪਾਸੇ, ਪਾਣੀ ਫਿਰ ਵੀ ਨਹੀਂ ਗਿਰਦਾ। ਆਪਣੇ ਧੁਰੇ ਤੇ ਘੁੰਮ ਰਹੀ ਹੈ, ਸੂਰਜ ਦੇ ਵੀ ਚੱਕਰ ਲਗਾ ਰਹੀ ਹੈ, ਨਿਸ਼ਚਿਤ ਅਟਲ ਨਿਯਮ ਦੇ ਵਿੱਚ। ਕੋਈ ਤਾਂ ਤਾਕਤ ਹੈ, ਕੋਈ ਤਾਂ ਗੱਲ ਹੈ। ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਹ ਕਿਸ ਤਰ੍ਹਾਂ ਸਾਨੂੰ ਸਮਝ ਆਏਗੀ? ਕਿਸ ਤਰ੍ਹਾਂ ਅਸੀਂ ਕਾਲ ਦੀ ਹੱਥੋਂ ਨਿਕਲ ਜਾਵਾਂਗੇ? ਕਿਸ ਤਰ੍ਹਾਂ ਸੇਖ ਪੀਰ ਦੀ ਤਾਕਤ ਸਾਨੂੰ ਪ੍ਰਾਪਤ ਹੋ ਜਾਏਗੀ? ਅਸੀਂ ਈਸ਼ਵਰੀ ਬਣ ਜਾਵਾਂਗੇ ਜਦੋਂ ਸੁਣਾਂਗੇ। ਕੀ ਸੁਣਾਂਗੇ? ਉਹ ਸੱਚ ਦੀ ਆਵਾਜ਼ ਜਿਹੜੀ ਦੋਨੋਂ ਅੱਖਾਂ ਦੇ ਵਿੱਚ ਦਿਨ ਰਾਤ 10ਵੇਂ ਦੁਆਰ ਤੁਨਕਾਰੇ ਦੇ ਰਹੀ ਹੈ। ਇਹ ਹੈ ਇਸ ਪਹਿਲੀ ਪੌੜੀ ਦਾ ਭਾਵ। ਔਰ ਅਸੀਂ ਇਸ ਪੌੜੀ ਨੂੰ ਰੱਟ ਕਰਕੇ ਕਿਆ ਇਸ ਸਮਰੱਥਾ ਨੂੰ ਪ੍ਰਾਪਤ ਕਰ ਲਾਂਗੇ? ਸੁਣੀਏ ਈਸ਼ਵਰ ਈਸ਼ਵਰ ਬਰਮਾ ਇੰਦ, ਸੁਣੀਏ ਮੁਖ ਸਲਾਹਣ ਮੰਦ, ਸੁਣੀਏ ਜੋਗ ਜੁਗਤ ਤਨ ਭੇਦ, ਸੁਣੀਏ ਸਾਤ ਸਿਮਰਤ ਭੇਦ। ਹੁਣ ਵਿਚਾਰ ਕਰੋ, ਵੇਦਾਂ ਦਾ ਗਿਆਨ, ਤਨ ਦਾ ਗਿਆਨ, ਇਸ ਗੁਫਾ ਮੇ ਅਖੁੱਡ ਭੰਡਾਰਾ, ਕਿਸ ਵਿੱਚ ਬਚੈ ਅਲਖ ਅਪਾਰਾ। ਉਹ ਆਪ ਇਸ ਗੁਫਾ ਦੇ ਵਿੱਚ ਮੌਜੂਦ ਹੈ, ਅਖੁੱਟ ਭੰਡਾਰ। ਇਹ ਗੁਫਾ ਕਿਹੜੀ ਹੈ? ਇਹ ਦੇਹ। ਇਸ ਦੇਹ ਦੇ ਅੰਦਰ ਅਖੁੱਟ ਭੰਡਾਰ ਉਸ ਪਰਮਾਤਮਾ ਨੇ ਰੱਖੇ ਨੇ। ਕਿਆ ਕਿਸੇ ਨੂੰ ਪ੍ਰਾਪਤ ਹੋਏ ਨੇ? ਕਿਸੇ ਨੇ ਵਿਚਾਰ ਕੀਤਾ? ਈਸ਼ਵਰ, ਸ਼ਿਵ, ਬ੍ਰਹਮਾ, ਇੰਦਰ, ਇਹਨਾਂ ਨੂੰ ਇਹ ਗਤੀ ਕਿਸ ਤਰ੍ਹਾਂ ਪ੍ਰਾਪਤ ਹੋਈ? ਇਸ ਆਵਾਜ਼ ਨੂੰ ਸੁਣ ਕੇ ਪ੍ਰਾਪਤ ਹੋਈ। ਪਰ ਸਤਿਗੁਰੂ ਪੂਰੇ ਨਹੀਂ ਸਨ, ਯਕੀਨ ਪੂਰਾ ਨਹੀਂ ਸੀ, ਮਾਇਆ ਨੇ ਠੱਗ ਲਿਆ ਤੇ ਲੋਕੀ ਦੇ ਵਿੱਚ ਰਹਿ ਗਏ, ਆਵਾਗਮਨ ਚ ਫਸ ਗਏ। ਔਰ ਉਹਨਾਂ ਨੇ ਹਜ਼ਾਰਾਂ ਸਾਲ ਤਪ ਕੀਤੇ, ਕਈ ਜਨਮ ਸ਼ੁਭ ਕਰਮ ਕੀਤੇ, ਉਹ ਅਵਸਥਾ ਪ੍ਰਾਪਤ ਕੀਤੀ। ਅਸੀਂ ਉਹਨਾਂ ਤੋਂ ਅੱਗੇ ਜਾਣਾ ਚਾਹੁੰਦੇ ਹਾਂ, ਦੋ ਮੰਡਲ ਹੋਰ ਪਰੇ ਸੱਚਖੰਡ, ਜੋ ਪਰਲੇ ਔਰ ਮਾਂ ਪਰਲੇ ਤੋਂ ਵੀ ਪਰੇ ਹੈ, ਅਵਿਨਾਸ਼ੀ ਹੈ, ਨਿਸ਼ਚਿਤ ਸਹਿਜ ਸੁੱਖ ਸੰਤੋਖ ਦੀ ਅਵਸਥਾ ਹੈ, ਉਸ ਨੂੰ ਅਸੀਂ ਇਹਨਾਂ ਦੇ ਸਿਰ ਦੇ ਉੱਪਰ ਪੈਰ ਰੱਖ ਕੇ ਪ੍ਰਾਪਤ ਕਰਾਂਗੇ। ਤੇ ਵਿਚਾਰ ਕਰਕੇ ਦੇਖੋ, ਕਿਆ ਧੂਪ ਬੱਤੀ ਦੇ ਕਰਕੇ ਇਹਨਾਂ ਦੀ ਅਵਸਥਾ ਸਾਨੂੰ ਪ੍ਰਾਪਤ ਹੋ ਜਾਏਗੀ?